ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਚੌਥਾ, ਗੁਰਮੁਖ ਅੰਤਰ ਸਾਤ ਹੈ, ਮਨ ਤਨ ਨਾਮ ਸਮਾਏ, ਨਾਮੋ ਚਿਤ ਰੈ ਨਾਮ ਪੜੈ, ਨਾਮ ਰਹੈ ਨਿਮ ਲਾਏ, ਗੁਰਮੁਖ ਅੰਤਰ ਸਾਤ ਹੈ, ਮਨ ਤਨ ਨਾਮ ਸਮਾਏ, ਨਾਮੋ ਚਿਤ ਰੈ ਨਾਮ ਪੜੈ, ਨਾਮ ਰਹੈ ਨਿਮ ਲਾਏ, ਨਾਮ ਪਦਾਰਥ ਪਾਇਆ, ਚਿੰਤਾ ਗਈ ਬੁਲਾਏ, ਸਤਿਗੁਰ ਮਿਲਿਆ ਨਾਮ ਉਪਜੈ, ਤਿਸ ਨਾ ਭੁੱਖ ਸਭ ਜਾਏ, ਨਾਨਕ ਨਾਮ ਰਤਿਆ, ਨਾਮ ਪੱਲੇ ਪਾਏ, ਸਤਿਗੁਰ ਮਿਲਿਆ ਨਾਮ ਉਪਜੈ, ਤਿਸ ਨਾ ਭੁੱਖ ਸਭ ਜਾਏ, ਨਾਨਕ ਨਾਮ ਰਤਿਆ, ਨਾਮ ਪੱਲੇ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰੇ ਕਰਨ ਨਤਮਸਤਕ ਹੋਣ ਪਹੁੰਚੇ ਹੋ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਸੋ ਪਾਤਸ਼ਾਹੀਆਂ ਦੇ ਸ਼ਬਦ ਸਰੂਪ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਸੰਗਤਾਂ ਨੂੰ ਜਿੱਥੇ ਦਰਸ਼ਨ ਦੀਦਾਰੇ ਬਖਸ਼ਦੇ ਹਨ, ਉੱਥੇ ਹੀ ਜੀਵਨ ਨੂੰ ਸਫਲਿਆ ਕਰਨ ਦੇ ਲਈ, ਸਾਡਾ ਮਾਰਗ ਦਰਸ਼ਕ ਕਰਨ ਦੇ ਲਈ ਸ੍ਰੀ ਮੁਖਵਾਕ ਸਾਹਿਬ ਸਾਡੀ ਝੋਲੀ ਪਾਉਂਦੇ ਹਨ, ਜਿਸ ਵਾਕ ਦੀ ਵਿਆਖਿਆ ਆਪ ਨਿਤਾ ਪ੍ਰਤੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਿਰਕਤ ਕਰਕੇ ਸਰਵਣ ਕਰਦੇ ਹੋ। ਆਓ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆ ਕਰਨ ਦੇ ਲਈ ਗੁਰੂ ਪਾਤਸ਼ਾਹ ਦੀ ਅਗੰਮੀ ਬਾਣੀ ਦੀ ਵਿਚਾਰ ਕਰਨ ਦਾ ਯਤਨ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਚੌਥਾ, ਗੁਰਮੁਖ ਅੰਤਰ ਸਾਤ ਹੈ, ਮਨ ਤਨ ਨਾਮ ਸਮਾਏ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਸ੍ਰੀ ਮੁਖਵਾਕ ਹੈ, ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 653 ਅੰਗ ਉੱਤੇ ਸੁਸ਼ੋਭਿਤ ਹੈ। ਰਾਗ ਸੋਟ ਕੀ ਵਾਰ ਗੁਰੂ ਮਹਾਰਾਜ ਜੀ ਇਸ ਵਾਰ ਦੇ ਵਿੱਚ ਇਹ ਪਾਕ ਉਪਦੇਸ਼ ਦਿੰਦੇ ਨੇ ਔਰ ਇਸ ਵਾਰ ਦੀ 27ਵੀਂ ਪੌੜੀ ਹੈ ਜਿਸ ਦੀ ਵਿਚਾਰ ਦੇ ਨਾਲ ਆਪਾਂ ਜੁੜਨਾ ਹੈ 29 ਪੌੜੀਆਂ ਦੇ ਵਿੱਚੋਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਇੱਥੇ ਫੁਰਮਾਨ ਜਾਰੀ ਕਰਦੇ ਨੇ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਜਿਹੜੇ ਗੁਰੂ ਦੇ ਪ੍ਰਤੀ ਆਪਾਂ ਸਮਰਪਿਤ ਕਰ ਦਿੰਦੇ ਨੇ ਜਿਹੜੇ ਗੁਰੂ ਦੇ ਹੁਕਮ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ ਜਿਨ੍ਹਾਂ ਦਾ ਮਨ ਅਤੇ ਤਨ ਗੁਰੂ ਪਾਤਸ਼ਾਹ ਦੇ ਨਾਲ ਜੁੜਿਆ ਹੈ ਤਨ ਕਰਕੇ ਮੁਸ਼ਕਤ ਘਾਲਣੀ ਚੌਂਕੜਾ ਲਾਉਣਾ ਔਰ ਮਨ ਕਰਕੇ ਉਸ ਨੂੰ ਸਿਮਰਦੇ ਰਹਿਣਾ ਕਿਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੇ ਜਿਹੜੇ ਜਨ ਨੇ ਪਿਆਰੇ ਨੇ ਉਹਨਾਂ ਦੇ ਅੰਦਰ ਕੋਈ ਚਿੰਤਾ ਨਹੀਂ ਹੈ ਕੋਈ ਵਿਕਾਰ ਨਹੀਂ ਹੈ ਉਹਨਾਂ ਦਾ ਮਨ ਜਿਹੜਾ ਹੈ ਸਹਿਜ ਦੇ ਵਿੱਚ ਹੈ ਸ਼ਾਂਤੀ ਦੇ ਵਿੱਚ ਹੈ ਔਰ ਇਹ ਨਾਮ ਦੀ ਹੀ ਬਰਕਤ ਹੈ ਉਹਨਾਂ ਨੂੰ ਨਾ ਤ੍ਰਿਸ਼ਨਾ ਸਤਾਉਂਦੀ ਹੈ ਨਾ ਕੋਈ ਆਸਾ ਨਾ ਕੋਈ ਮਨਸਾ ਨਾ ਕੋਈ ਵਿਕਾਰ ਹੀ ਉਹਨਾਂ ਨੂੰ ਸਤਾਉਂਦਾ ਹੈ ਐਸੇ ਜਿਹੜੇ ਗੁਰਮੁਖ ਪਿਆਰੇ ਨੇ ਪ੍ਰਭੂ ਦੀ ਜੋ ਸਿਫਤ ਸਲਾਹ ਕਰਦੇ ਨੇ ਉਸ ਸਿਫਤ ਸਲਾਹ ਦੇ ਸਦਕਾ ਹੀ ਮਨ ਅਤੇ ਤਨ ਉਹਨਾਂ ਦਾ ਸ਼ਾਂਤ ਰਹਿੰਦਾ ਹੈ ਮਨ ਸੋਗ ਤੋਂ ਰਹਿਤ ਤੇ ਤਨ ਰੋਗ ਤੋਂ ਰਹਿਤ ਰਹਿੰਦਾ ਹੈ ਜਿਨ੍ਹਾਂ ਨੇ ਆਪਾਂ ਗੁਰੂ ਨੂੰ ਸਮਰਪਿਤ ਕੀਤਾ ਹੋਇਆ ਹੈ
ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵ ਲਾਏ
ਗੁਰਮੁਖ ਦੀ ਇੱਥੇ ਡੈਫੀਨੇਸ਼ਨ ਮਹਾਰਾਜ ਦਿੰਦੇ ਨੇ ਮਹਾਰਾਜ ਕਹਿੰਦੇ ਨੇ ਨਾਮ ਨੂੰ ਹੀ ਚਿਤਵਦੇ ਨੇ ਚੇਤੇ ਵਿੱਚ ਰੱਖਦੇ ਨੇ ਉਹਨਾਂ ਦੇ ਚੇਤੇ ਵਿੱਚ ਸਦੀਵੀ ਪਰਮਾਤਮਾ ਰਹਿੰਦਾ ਹੈ ਉਸ ਦਾ ਨਾਮ ਰਹਿੰਦਾ ਹੈ ਨਾਲ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਔਰ ਨਾਮ ਨੂੰ ਹੀ ਉਹ ਪੜ੍ਹਦੇ ਨੇ ਨਾਮ ਵਿੱਚ ਹੀ ਲਿਵ ਲਾ ਕੇ ਰੱਖਦੇ ਨੇ ਨਾਮ ਹੀ ਉਹਨਾਂ ਨੇ ਦ੍ਰਿੜ ਕੀਤਾ ਹੈ ਆਮ ਆਪਾਂ ਕਈ ਵਾਰ ਜ਼ੁਬਾਨ ਨਾਲ ਪੜ੍ਹਦੇ ਹਾਂ ਤੇ ਚੇਤੇ ਵਿੱਚ ਸਾਡੇ ਨਹੀਂ ਹੁੰਦਾ ਮਨ ਵਿੱਚ ਸਾਡੇ ਖਿਆਲ ਹੋਰ ਚੱਲਦੇ ਨੇ ਜਿਹੜਾ ਗੁਰਮੁਖ ਹੈ ਮਹਾਰਾਜ ਕਹਿੰਦੇ ਨੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਓ ਨੇਤਰੀ ਸਤਿਗੁਰ ਪੇਖਣਾ ਸਰਵਨੀ ਸੁਣਨਾ ਗੁਰ ਨਾਓ ਸਤਿਗੁਰ ਛੇਤੀ ਰਤਿਆ ਦਰਗਹਿ ਪਾਈਐ ਥਾਉ ਭਾਵ ਕਿ ਉਹ ਗੁਰਮੁਖ ਪਿਆਰੇ ਰਸਨਾ ਨਾਲ ਜਪਦੇ ਨੇ ਸਰਵਣਾ ਨਾਲ ਸੁਣਦੇ ਨੇ ਪਰ ਚੇਤੇ ਕਰਕੇ ਜਪਦੇ ਨੇ ਇਹ ਨਹੀਂ ਵੀ ਚੇਤਾ ਕਿਸੇ ਹੋਰ ਦਾ ਮਨ ਦੇ ਅੰਦਰ ਖਿਆਲਾਤ ਕਿਸੇ ਹੋਰ ਦੇ ਔਰ ਨਾਮ ਰਸਨਾ ਤੇ ਹੋਰ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਐਸਾ ਸੁਭਾਅ ਨਹੀਂ ਹੈ ਜਪਦੇ ਨੇ ਅਕਾਲ ਪੁਰਖ ਦਾ ਨਾਮ ਚਿਤਵਦੇ ਨੇ ਉਸ ਦਾ ਨਾਮ ਔਰ ਹਿਰਦੇ ਦੇ ਵਿੱਚ ਵੀ ਸਦਾ ਉਸ ਨੂੰ ਟਿਕਾ ਕੇ ਰੱਖਦੇ ਨੇ ਲਿਵ ਲਾ ਕੇ ਹੀ ਪੜ੍ਹਦੇ ਨੇ ਭਾਵ ਜਿਸ ਗੁਰੂ ਪਾਤਸ਼ਾਹ ਅਕਾਲ ਪੁਰਖ ਦੀ ਸਿਫਤੋ ਸਲਾਹ ਗ੍ਰੰਥ ਵਿੱਚ ਹੋਵੇ ਉਸ ਧਾਰਮਿਕ ਗ੍ਰੰਥ ਨੂੰ ਗੁਰਮੁਖ ਪੜ੍ਹਦੇ ਨੇ ਜਿੱਥੋਂ ਰੱਬ ਦੀ ਕੀਰਤੀ ਉਹਨਾਂ ਨੂੰ ਹਾਸਲ ਹੋਵੇ ਉਸੇ ਹੀ ਵਿਚਾਰਧਾਰਾ ਨੂੰ ਹਿਰਦੇ ਵਿੱਚ ਉਤਾਰਦੇ ਨੇ ਸਦੀਵੀ ਪਰਮਾਤਮਾ ਨੂੰ ਇਉਂ ਯਾਦ ਰੱਖਦੇ ਨੇ ਇਸ ਤਰ੍ਹਾਂ ਹੈ ਜਿਵੇਂ ਗੁਰਬਾਣੀ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਰੇ ਮਨ ਐਸੀ ਹਰਸ਼ਿਓਂ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਵੇਂ ਮੱਛੀ ਦਾ ਰਹਿਣਾ ਵੀ ਪਾਣੀ ਦੇ ਵਿੱਚ ਹੈ ਛਕਦੀ ਵੀ ਜਲ ਹੈ ਔਰ ਅੰਤ ਵੀ ਪਾਣੀ ਦੇ ਵਿੱਚ ਹੈ ਤੇ ਜਿਸ ਕਿਸੇ ਸਰ ਦੇ ਅੰਦਰ ਉਹ ਮਛਲੀ ਰਹਿੰਦੀ ਹੈ ਦਰਿਆ ਅੰਦਰ ਰਹਿੰਦੀ ਹੈ ਜਿਤਨਾ ਵਧੀਕ ਉਹਦੇ ਵਿੱਚ ਪਾਣੀ ਹੋਵੇ ਤਿਉਂ ਤਿਉਂ ਉਹ ਬਹੁਤੀ ਸੁੱਖ ਦੇ ਸਹਿਤ ਹੋ ਜਾਂਦੀ ਹੈ ਇਉਂ ਗੁਰਮੁਖਾਂ ਦਾ ਸੁਭਾਅ ਹੈ ਜਿਉਂ ਅਦਕੋ ਤਿਉਂ ਸੁਖ ਘਣੋ ਮਨ ਤਨ ਸ਼ਾਂਤ ਸਰੀਰ ਰੇ ਮਨ ਐਸੀ ਹਰਸਿਓਂ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਵੇਂ ਜਿਵੇਂ ਉਹ ਬਾਣੀ ਦਾ ਅਭਿਆਸ ਵੱਧ ਕਰਦੇ ਨੇ ਤਿਵੇਂ ਤਿਵੇਂ ਮਨ ਅਤੇ ਤਨ ਕਰਕੇ ਉਹ ਸ਼ਾਂਤ ਹੁੰਦੇ ਜਾਂਦੇ ਨੇ, ਖੇੜੇ ਵਿੱਚ ਆਉਂਦੇ ਜਾਂਦੇ ਨੇ। ਭਾਵ ਗੁਰਮੁਖਾਂ ਦਾ ਸਾਰੇ ਦਾ ਸਾਰਾ ਜੀਵਨ ਇਸ ਤਰ੍ਹਾਂ ਹੈ ਜਿਵੇਂ ਮਛਲੀ ਪਾਣੀ ਬਿਨਾਂ ਨਹੀਂ ਰਹਿ ਸਕਦੀ, ਸਾਧ ਬਾਣੀ ਬਿਨਾਂ ਨਹੀਂ ਰਹਿ ਸਕਦੇ। ਇਉਂ ਪਾਤਸ਼ਾਹ ਫੁਰਮਾਨ ਕਰਦੇ ਹਨ,
ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ।
ਵੇਖੋ, ਚਿੰਤਾਵਾਂ ਨੂੰ ਡਿਪਰੈਸ਼ਨ ਨੂੰ ਦੂਰ ਕਰਨ ਦਾ ਇੱਕੋ ਹੀ ਜ਼ਰੀਆ ਹੈ, ਉਹ ਹੈ ਗੁਰੂ ਪਾਤਸ਼ਾਹ ਦਾ ਬਖਸ਼ਿਆ ਨਾਮ। ਅਕਾਲ ਪੁਰਖ ਦਾ ਜਿਹੜਾ ਨਾਮ ਹੈ, ਆਪਾਂ ਇਹ ਜਾਣਦੇ ਹਾਂ ਤਕਰੀਬਨ 60-70 ਫੀਸਦੀ ਲੋਕ ਡਿਪਰੈਸ਼ਨ ਵਿੱਚ, ਚਿੰਤਾਵਾਂ ਵਿੱਚ ਰਹਿੰਦੇ ਨੇ, ਦੁਖੀ ਰਹਿੰਦੇ ਨੇ। ਨਾਨਕ ਦੁਖੀਆ ਸਭ ਸੰਸਾਰ, ਕੋਈ ਨਾ ਕੋਈ ਦੁੱਖ ਤੇ ਹੈ ਸਭ ਨੂੰ, ਤੇ ਦੁੱਖ ਤੋਂ ਚਿੰਤਾ ਵੱਧ ਹੀ ਜਾਂਦੀ ਹੈ, ਬੰਦਾ ਡਿਪਰੈਸਡ ਹੋ ਜਾਂਦਾ ਹੈ। ਕਹਿੰਦੇ ਇੱਕ ਨਾਮ ਦਾ ਕਿਣਕਾ ਹੀ ਐਸਾ ਹੈ ਜਿਹੜਾ ਫਿਕਰ ਫਾਕੇ ਦੂਰ ਕਰਦਾ ਹੈ, ਜਿਹੜਾ ਚਿੰਤਾਵਾਂ ਨੂੰ ਦੂਰ ਕਰਦਾ ਹੈ। ਅੱਜ ਜਿਹੜਾ ਸਮਾਂ ਚੱਲ ਰਿਹਾ ਹੈ, ਪੋਹ ਦਾ ਮਹੀਨਾ ਹੈ, ਗੁਰੂ ਪਾਤਸ਼ਾਹ ਦੇ ਅਗੰਮੀ ਕੌਤਕ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਪੜ੍ਹਦੇ ਹੋ, ਇਤਿਹਾਸ ਪੜ੍ਹਦੇ ਹੋ, ਤੇ ਉਨ੍ਹਾਂ ਦੇ ਚਾਰ ਲਖਤੇ ਜਿਗਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹ ਨਾਮ ਦੀ ਬਰਕਤ ਹੈ। ਵੱਡੇ ਦੋ ਲਾਲ ਚਮਕੌਰ ਦੀ ਗੜੀ ਅੰਦਰ ਜਦੋਂ 10 ਲੱਖ ਫੌਜਾਂ ਨੇ ਘੇਰਨਾ ਕੀਤਾ ਹੈ, ਕਲਗੀਧਰ ਪਾਤਸ਼ਾਹ ਨੇ ਆਪ ਆਪਣੀ ਪੁਰਜ਼ੋਰ ਕਲਮ ਨਾਲ ਲਿਖਿਆ ਹੈ, ਗੁਰਸਿਹੀ ਚ ਕਾਰੇ ਕੋ ਨਦ ਚਿਹਲ ਨਰ, ਗੁਰਸਿਹੀ ਭਾਵ ਭੁੱਖੇ, ਗੁਰਸਿਹੀ ਚ ਕਾਰੇ ਕੋ ਨਦ ਚਿਹਲ ਨਰ, ਕੇ 10 ਲੱਖ ਬਰਾਇਦ ਬਾਰੋ ਬੇਖਬਰ। 40 ਭੁੱਖੇ ਸਿੰਘ ਨੇ, ਪਾਤਸ਼ਾਹ ਦੇ ਨਾਲ ਦੋ ਸਾਹਿਬਜ਼ਾਦੇ ਨੇ, ਔਰ ਮਹਾਰਾਜ ਕਹਿੰਦੇ 10 ਲੱਕ ਫਾਰਸੀ ਦਾ ਬੋਲ ਹੈ, 10 ਨੂੰ ਕਹਿੰਦੇ ਨੇ ਲੱਕ, ਇਹ ਵੀ ਫਾਰਸੀ ਦਾ ਲਫ਼ਜ਼ ਹੈ, ਲੱਖ ਨੂੰ ਕਹਿੰਦੇ ਨੇ। 10 ਲੱਖ ਦਾ ਘੇਰਾ ਹੈ, ਔਰ 10 ਲੱਖ ਨੰਗੀ ਤਲਵਾਰ ਤੇ ਨੱਚਣ ਲਈ 17 ਵਰ੍ਹਿਆਂ ਦਾ ਬਾਬਾ ਅਜੀਤ ਸਿੰਘ ਆਪ ਆ ਗਿਆ ਮੰਗੇ, 14 ਵਰ੍ਹਿਆਂ ਦਾ ਬਾਬਾ ਜੁਝਾਰ ਸਿੰਘ ਆਪ ਆ ਗਿਆ ਮੰਗੇ। ਇਸ ਗੱਲ ਨੂੰ ਸਮਝ ਲਓ ਵੀ ਇਹ ਬਾਣੀ ਦਾ ਪ੍ਰਤਾਪ ਹੈ, ਇਨ੍ਹਾਂ ਨੂੰ ਨਾ ਮਰਨ ਦੀ ਚਿੰਤਾ ਹੈ, ਨਾ ਕੋਈ ਰੋਗ ਹੈ, ਨਾ ਕੋਈ ਸੋਗ ਹੈ, ਇਹ ਸ਼ਾਂਤ ਚਿੱਤ ਨੇ, ਸਹਿਜ ਵਿੱਚ ਨੇ, ਮੌਤ ਦਾ ਇਨ੍ਹਾਂ ਨੂੰ ਭੈ ਨਹੀਂ ਹੈ, ਚਿੰਤਾ ਗਈ ਬਿਲਾਏ, ਇਹ ਨਾਮ ਦੀ ਬਰਕਤ ਹੈ। ਛੋਟੇ ਛੋਟੇ ਲਾਲ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ 9 ਤੇ 7 ਸਾਲ ਦੀ ਉਮਰ, ਸਰਹੰਦ ਦੀਆਂ ਨੀਹਾਂ ਵਿੱਚ ਆਪ ਤੁਰੇ ਨੇ ਚਿਣੇ ਜਾਣ ਦੇ ਲਈ। ਦੇਖੋ, ਸਾਕਾ ਸਰਹੰਦ ਵਾਪਰਦਾ ਹੈ, ਦੁਨੀਆਂ ਦੇ ਇਤਿਹਾਸ ਵਿੱਚ ਐਸੀ ਉਦਾਹਰਣ ਨਹੀਂ ਮਿਲੇਗੀ। ਠੀਕ ਹੈ, ਸ਼ਹੀਦ ਬੜੇ ਮਿਲ ਜਾਂਦੇ ਨੇ, ਕੋਈ ਨਾ ਕੋਈ ਸ਼ਹੀਦ ਕੌਮ ਦੇ ਵਿੱਚ ਹੁੰਦਾ ਹੀ ਹੈ ਜੋ ਦੀਨ ਦੀ ਖਾਤਰ ਆਪਾ ਵਾਰਦਾ ਹੈ। ਇੱਕ ਪੱਖ ਹੈ ਸ਼ਾਂਤਮਈ ਸ਼ਹਾਦਤ ਦਾ, ਜੋ ਸਾਹਿਬਜ਼ਾਦਿਆਂ ਦਿੱਤੀ, 5ਵੇਂ ਪਾਤਸ਼ਾਹ ਦਿੱਤੀ, 9ਵੇਂ ਪਾਤਸ਼ਾਹ ਦਿੱਤੀ। ਇੱਕ ਹੈ ਮੈਦਾਨੇ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਵਾਂਗੂ, 5 ਪਿਆਰਿਆਂ ਵਾਂਗੂ ਤਲਵਾਰ ਚਲਾ ਕੇ ਸ਼ਹੀਦ ਹੋਣਾ। ਹੁਣ ਸ਼ਾਂਤ ਚਿੱਤ ਸ਼ਹਾਦਤ ਜਿਹੜੀ ਹੈ, ਐਸੇ ਕਈ ਸ਼ਹੀਦ ਮਿਲਦੇ ਨੇ, ਜਿਵੇਂ ਮਨਸੂਰ ਮਿਲਦਾ ਹੈ, ਸਰਮਦ ਮਿਲਦਾ ਹੈ, ਜੀਸਸ ਕ੍ਰਾਈਸਟ ਮਿਲਦੇ ਨੇ, ਇਉਂ ਕਈ ਸ਼ਹੀਦ ਮਿਲਦੇ ਨੇ। ਪਰ ਜਿੰਨੇ ਵੀ ਸ਼ਹੀਦਾਂ ਬਾਬਤ ਤੁਸੀਂ ਇਤਿਹਾਸ ਵਾਚੋਗੇ, ਮਕਤਲ ਤੇ ਮਕਤੂਲ ਜਦੋਂ ਵੀ ਇਕੱਠੇ ਹੋਏ ਨੇ, ਜ਼ੋਰਾ ਜ਼ਬਰੀ ਕੀਤੇ ਗਏ ਨੇ। ਮਕਤਲ ਉਹ ਜਗ੍ਹਾ ਜਿੱਥੇ ਕਤਲ ਹੋਣਾ ਹੈ, ਮਕਤੂਲ ਜਿਸ ਦਾ ਕਤਲ ਹੋਣਾ ਹੈ। ਯਾਦ ਰੱਖਿਓ, ਚਾਹੇ ਉਹ ਸ਼ਾਂਤਮਈ ਸ਼ਹਾਦਤ ਹੁੰਦੀ ਸੀ, ਪਰ ਮਕਤੂਲ ਨੂੰ ਧੱਕੇ ਦੇ ਨਾਲ ਮਕਤਲ ਵਿੱਚ ਲਿਜਾਇਆ ਜਾਂਦਾ ਸੀ ਵੀ ਤੈਨੂੰ ਮਾਰਨਾ ਹੈ, ਚਾਹੇ ਉਹ ਜੀਸਸ ਕ੍ਰਾਈਸਟ ਹੈ, ਚਾਹੇ ਉਹ ਸਰਮਦ ਹੈ, ਚਾਹੇ ਉਹ ਮਨਸੂਰ ਹੈ। ਪਰ ਇਤਿਹਾਸ ਪੜ੍ਹਿਓ, ਗੁਰੂ ਅਰਜਨ ਸਾਹਿਬ ਬਾਬਤ ਚੰਦੂ ਨੇ ਇੱਕ ਗੱਲ ਆਖੀ ਸੀ ਕਰਿੰਦਿਆਂ ਨੂੰ, ਚਾਹੇ ਚਾਕਰ ਸੋ ਦੇਗ ਉਪਾਰੀ, ਪਕੜੋ ਦੇਹੋ ਤਿਸੀ ਮੈਂ ਡਾਰੀ। ਚਾਕਰਾਂ ਨੂੰ ਕਹਿ ਕੇ ਦੇਗ ਉਬਾਲੀ ਤੇ ਚੰਦੂ ਕਹਿੰਦਾ ਪਕੜੋ ਗੁਰੂ ਅਰਜਨ ਸਾਹਿਬ ਨੂੰ ਦੇਗ ਚ ਬਿਠਾ ਦਿਓ। ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਜਵਾਬ ਸੀ, ਚੰਦੂ ਤੂੰ ਪਾਪ ਕਮਾਉਣ ਲੱਗਾ ਏ, ਇਹ ਤੇਰੇ ਜਿਹੜੇ ਕਰਿੰਦੇ ਨੇ ਢਿੱਡ ਦੀ ਖਾਤਰ ਇਹ ਲਾਹੌਰ ਦਿੱਲੀ ਦਰਬਾਰ ਨਾਲ ਜੁੜੇ ਨੇ, ਤੇਰਾ ਹੁਕਮ ਮੰਨਣਗੇ, ਪਰ ਆਪਣੇ ਪਾਕ ਦਾ ਭਾਗੀਦਾਰ ਇਹਨਾਂ ਨੂੰ ਨਾ ਬਣਾ। ਤੂੰ ਪਾਪ ਕਰ ਰਿਹਾ, ਇਹਨਾਂ ਨੂੰ ਭਾਗੀਦਾਰ ਨਾ ਬਣਾ, ਮੈਨੂੰ ਮੌਤ ਦਾ ਭੈ ਨਹੀਂ ਹੈ, ਮੈਂ ਆਪ ਲਿਖਿਆ ਹੈ ਪਹਿਲਾ ਮਰਨ ਕਬੂਲ, ਜੀਵਨ ਕੀ ਸਾਡਾ ਸੋਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਮੌਤ ਨੂੰ ਕਬੂਲ ਕਰਨ ਵਾਲਾ ਪ੍ਰੈਕਟੀਕਲੀ ਆਪ ਮੌਤ ਤੋਂ ਡਰ ਜਾਵੇ, ਲੋਕ ਕੀ ਆਖਣਗੇ, ਕਹਿੰਦੇ ਲੋੜ ਨਹੀਂ, ਇਸ ਉਬਲਦੀ ਹੋਈ ਦੇਗ ਵਿੱਚ ਮੈਂ ਆਪ ਬੈਠਾਂਗਾ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੇ ਹੁਕਮ ਵਿੱਚ ਸ਼ਹੀਦ ਕੀਤਾ ਜਾਣ ਲੱਗਾ ਹੈ। ਚਾਂਦਨੀ ਚੌਂਕ ਪਿੰਜਰੇ ਵਿੱਚ ਬੈਠੇ ਨੇ, ਮਹਾਰਾਜ ਨੂੰ ਜਦੋਂ ਕਿਹਾ ਗਿਆ ਵੀ ਸਮਾਂ ਆ ਗਿਆ ਹੈ, ਉਹਨਾਂ ਪਿੰਜਰਾ ਖੋਲਿਆ, ਕਰਿੰਦਿਆਂ ਨੇ ਆਪ ਪਿੰਜਰੇ ਚ ਉੱਠ ਕੇ ਚਾਂਦਨੀ ਚੌਂਕ ਵਿੱਚ ਬਹਿ ਜਾਂਦੇ ਨੇ। 7 ਤੇ 9 ਸਾਲ ਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਕਿਹਾ ਗਿਆ ਨੀਆਂ ਚ ਚਿਣਿਆ ਜਾਵੇਗਾ, ਕਹਿੰਦੇ ਮਕਤਲ ਕਿੱਥੇ ਹੈ, ਅਸੀਂ ਆਪ ਚੱਲ ਕੇ ਜਾਵਾਂਗੇ। ਸ਼ਹੀਦੀਆਂ ਬਹੁਤ ਮਿਲਣਗੀਆਂ ਤੁਹਾਨੂੰ ਇਸ ਰੂਹੇ ਜ਼ਮੀਨ ਤੇ, ਪਰ ਸਿੱਖ ਜਗਤ ਦੇ ਅੰਦਰ ਕਿਉਂ ਕਿਹਾ ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਰਤਾਜ ਨੇ, ਕਿਉਂ ਗੁਰੂ ਤੇਗ ਬਹਾਦਰ ਸਾਹਿਬ ਬਾਬਤ ਬਚਿੱਤਰ ਨਾਟਕ ਵਿੱਚ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਨੇ ਇਹ ਗੱਲ ਲਿਖ ਦਿੱਤੀ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ, ਕਿਉਂਕਿ ਪਿੰਜਰਾ ਛੱਡ ਕੇ ਆਪ ਚਾਂਦਨੀ ਚੌਂਕ ਸ਼ਹੀਦੀ ਦੇਣ ਲਈ ਬੈਠਦੇ ਨੇ। ਯਾਦ ਰੱਖਿਓ, 7 ਤੇ 9 ਸਾਲ ਦੇ ਸਾਹਿਬਜ਼ਾਦੇ ਆਪ ਨੀਹਾਂ ਵਿੱਚ ਚਿਣੇ ਜਾਣ ਲਈ ਤਿਆਰ ਨੇ। 13 ਪੋਹ 1761 ਬਿਕਰਮੀ ਸੰਮਤ ਨੂੰ ਸ਼ਹਾਦਤ ਪਾਉਂਦੇ ਨੇ, 8 ਪੋਹ 1761 ਬਿਕਰਮੀ ਸੰਮਤ ਨੂੰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ 10 ਲੱਖ ਨੰਗੀ ਤਲਵਾਰ ਤੇ ਨੱਚਦੇ ਨੇ। ਉਹ ਮਹਾਨ ਪੰਜ ਵਗਤ ਦੇ ਨਿਵਾਜੀ ਮਹਾਂਪੁਰਸ਼ ਅੱਲਾ ਯਾਰ ਖਾਂ ਨੂੰ ਲਿਖਣਾ ਪੈ ਗਿਆ, ਕਹਿੰਦਾ ਦਿਲਬੰਦ ਨੇ ਤਲਵਾਰ ਸੇ ਤਸਲੀਮ ਬਜਾਈ, ਗਰਦਨ ਪਏ ਅਦਾਬ ਦਿਲਾਵਰ ਨੇ ਝੁਕਾਈ, ਇਤਨੇ ਮੇ ਫੌਜੇ ਸਿਤਮ ਮਾਰਾ ਉਮੜ ਆਈ, ਬਰਸ਼ੀ ਕਿਸੀ ਬਦਬਖਤ ਨੇ ਪੀਛੇ ਸੇ ਲਗਾਈ। ਕਲਗੀ ਧਰ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਵੱਡੇ ਲਾਲ, ਲੱਖਾਂ ਨੰਗੀਆਂ ਤਲਵਾਰਾਂ ਤੇ ਨੱਚਦੇ ਹੋਏ ਸ਼ਹਾਦਤ ਦੀ ਅਵਧੀ ਮੰਨਣ ਲੱਗੇ। ਗੁਰੂ ਗੋਬਿੰਦ ਸਿੰਘ ਨੇ ਜਦੋਂ ਤੱਕਿਆ ਇਸ ਘਮਸਾਨ ਦੇ ਯੁੱਧ ਨੂੰ, ਕੋਈ ਦੁਨਿਆਵੀ ਬਾਪ ਹੁੰਦਾ ਤੇ ਅੱਖਾਂ ਸਾਵੇਂ ਉਹਦਾ ਲਖਤੇ ਜਿਗਰ ਕੱਟਿਆ ਜਾਂਦਾ ਤੇ ਕੰਧ ਵਿੱਚ ਟੱਕਰਾਂ ਮਾਰ ਮਾਰ ਕੇ ਮਰ ਜਾਂਦਾ, ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਮਾਉਂਟੀ ਤੇ ਅਟਾਰੀ ਤੇ ਖਲੋਤਾ ਹੋਇਆ, ਇਸ ਸ਼ਹਾਦਤ ਨੂੰ ਵੇਖ ਕੇ ਜਕਾਰੇ ਛੱਡਦਾ ਹੋਇਆ ਇੱਕ ਅਲਫਾਜ਼ ਕਹਿੰਦਾ ਹੈ, ਸ਼ਾਬਾਸ਼ ਪਿਸਰ ਖੂਬ ਦਾ ਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਇਹ ਗੁਰੂ ਗੋਬਿੰਦ ਸਿੰਘ ਹੀ ਕਰ ਸਕਦਾ ਹੈ, ਤਾਂ ਹੀ ਤੇ ਬਾਣੀ ਨੇ ਆਖਿਆ ਸਭ ਤੇ ਵੱਡ ਸਮਰੱਥ ਗੁਰਦੇਵ, ਗੁਰੂ ਪਰਮੇਸ਼ਰ ਵਰਗਾ ਕਿਸੇ ਦਾ ਮਰਾਤਬਾ ਨਹੀਂ। ਗੁਰੂ ਦੇ ਲਈ ਸੁੱਖ ਅਤੇ ਦੁੱਖ ਇੱਕ ਨੇ, ਗੁਰੂ ਦੇ ਜਿਹੜੇ ਗੁਰਮੁਖ ਪਿਆਰੇ ਉਹਦੇ ਹੁਕਮ ਵਿੱਚ ਚੱਲਣ ਵਾਲੇ ਨੇ, ਚਿੰਤਾ ਗਈ ਬੁਲਾਏ ਉਹਨਾਂ ਨੂੰ ਕੋਈ ਚਿੰਤਾ ਨਹੀਂ, ਉਹਨਾਂ ਦੇ ਚਿਹਰੇ ਤੇ ਕੋਈ ਸ਼ਿਕਨ ਨਹੀਂ ਮੌਤ ਨੂੰ ਵੇਖ ਕੇ, ਸਦਾ ਆਨੰਦ ਵਿੱਚ ਰਹਿਣ ਵਾਲੇ ਉਹ ਗੁਰਮੁਖ ਪਿਆਰੇ ਹੁੰਦੇ ਨੇ। ਸੋ ਯਾਦ ਰੱਖਿਓ, ਗੁਰੂ ਕੇ ਜਿਹੜੇ ਸਿੰਘ ਨੇ, ਜਿਹੜੇ ਗੁਰਮੁਖ ਪਿਆਰੇ ਨੇ, ਨਾ ਉਹਨਾਂ ਨੂੰ ਰੋਗ, ਨਾ ਉਹਨਾਂ ਨੂੰ ਸੋਗ, ਨਾ ਉਹਨਾਂ ਨੂੰ ਕੋਈ ਮੌਤ ਦੀ ਚਿੰਤਾ, ਨਾ ਕੋਈ ਆਸਾ, ਨਾ ਕੋਈ ਮਨਸਾ, ਉਹਨਾਂ ਦੇ ਮੰਗਣੇ ਮੁੱਕ ਜਾਂਦੇ ਨੇ, ਉਹਨਾਂ ਦੇ ਦੁੱਖ ਟੁੱਟ ਜਾਂਦੇ ਨੇ। ਇਹ ਮਰਾਤਬਾ ਹਾਸਲ ਕਿਵੇਂ ਹੁੰਦਾ ਹੈ? ਬਾਣੀ ਦਾ ਫੁਰਮਾਨ ਹੈ, ਨਾਮ ਪਦਾਰਥ ਪਾਇਆ ਚਿੰਤਾ ਗਈ ਬੁਲਾਏ, ਚਿੰਤਾਵਾਂ ਨੂੰ ਮਿਟਾਉਣ ਦਾ, ਵਿਕਾਰਾਂ ਨੂੰ ਮਿਟਾਉਣ ਦਾ, ਰੋਗ ਸੋਗ ਮੋਹ ਮਿਟਾਉਣ ਦਾ ਇੱਕੋ ਹੀ ਜ਼ਰੀਆ ਹੈ, ਉਹ ਨਾਨਕ ਨਿਰੰਕਾਰੀ ਦਾ, ਉਹਦੇ ਨਿਰਗੁਣ ਸਰੂਪ ਦਾ ਪਾਕ ਨਾਮ ਹੈ। ਜਿਨ੍ਹਾਂ ਨੂੰ ਹਾਸਲ ਹੋ ਜਾਵੇ ਉਹਨਾਂ ਦੀਆਂ ਚਿੰਤਾਵਾਂ ਮਿਟਦੀਆਂ ਨੇ, ਉਹ ਨੰਗੀਆਂ ਤਲਵਾਰਾਂ ਤੇ ਇਉਂ ਨੱਚਦੇ ਨੇ ਜਿਵੇਂ ਭੌਰਾ ਗੁਲਾਬ ਦੇ ਫੁੱਲ ਤੇ ਨੱਚਦਾ ਹੈ।
ਸਤਿਗੁਰ ਮਿਲਿਆ ਨਾਮ ਉਪਜੈ, ਤਿਸ ਨਾ ਭੁੱਖ ਸਭ ਜਾਏ।
ਸਾਰੇ ਚਿੰਤਾਵਾਂ ਮਿਟਾਉਣ ਵਾਲਾ ਨਾਮ ਇਹ ਕੇਵਲ ਗੁਰੂ ਪਾਤਸ਼ਾਹ ਦੇ ਸਕਦੇ ਨੇ, ਪਰਮੇਸ਼ਰ ਦਾ ਨਾਮ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਸਕਦੇ ਨੇ। ਉਹ ਕੌਣ ਨੇ? ਆਪ ਨਾਰਾਇਣ, ਕਲਾਧਾਰ ਜਗ ਮੈਂ ਪਰਵਰਿਓ ਜੋਤ ਰੂਪ ਹਰ, ਆਪ ਗੁਰ ਨਾਨਕ ਕਹਾਇਓ ਗੁਰ ਪਰਮੇਸ਼ਰ ਏਕੋ ਜਾਣ।
ਜਨ ਨਾਨਕ ਭਗਤ ਦਾ ਰਤੁਲ ਬ੍ਰਹਮ ਸੰਸਰ ਉਹ ਗੁਰੂ ਨਾਨਕ ਸਾਹਿਬ ਦੇ ਸਕਦੇ ਨੇ ਜਿਨ੍ਹਾਂ ਨੇ ਦਸ ਜਾਮੇ ਬਦਲੇ ਤੇ ਅੱਜ ਉਹ ਕਿੱਥੇ ਨੇ ਪੋਥੀ ਪਰਮੇਸ਼ਰ ਕਾ ਥਾਨ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਲਹਿਦਾ ਕੋਈ ਨਾਮ ਨਹੀਂ ਦੇ ਸਕਦਾ ਠੀਕ ਹੈ ਜਿਸਨੇ ਕਮਾਈ ਕੀਤੀ ਨਾਮ ਦੀ ਉਹਨਾਂ ਮਹਾਂਪੁਰਸ਼ਾਂ ਸੰਤਾਂ ਦਾ ਸਤਿਕਾਰ ਹੈ ਪਰ ਨਾਮ ਕੇਵਲ ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਬਖਸ਼ਦੇ ਨੇ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਇਹ ਨਾਮ ਪਦਾਰਥ ਮਿਲ ਜਾਂਦਾ ਹੈ ਜਿਨ੍ਹਾਂ ਨੂੰ ਇਹ ਨਾਮ ਪਦਾਰਥ ਹਾਸਲ ਹੋ ਜਾਂਦਾ ਹੈ ਉਹਨਾਂ ਦੀ ਹਰ ਪ੍ਰਕਾਰ ਦੀ ਚਿੰਤਾ ਹਰ ਪ੍ਰਕਾਰ ਦੀ ਭੁੱਖ ਹਰ ਪ੍ਰਕਾਰ ਦੀ ਤ੍ਰਿਸ਼ਨਾ ਉਹਨਾਂ ਦਾ ਸਮਕ ਤਪਣਾ ਮੁੱਕ ਜਾਂਦਾ ਹੈ ਇਹ ਨਾਮ ਦੀ ਐਸੀ ਬਰਕਤ ਹੈ ਚਿੰਤਾਵਾਂ ਫਿਕਰ ਫਾਕੇ ਇਹ ਸਭ ਕੁਝ ਪਾਤਸ਼ਾਹ ਕਹਿੰਦੇ ਉਹਨਾਂ ਦਾ ਦੂਰ ਹੋ ਜਾਂਦਾ ਹੈ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਐਸੀ ਮਹਿਮਾ ਹੈ ਸੋ ਯਾਦ ਰੱਖਿਓ ਦੁਨੀਆਂ ਦੇ ਵਿੱਚ ਦੁੱਖ ਕੀ ਹੈ ਆਸਾ ਕਰਦੇ ਹਾਂ ਪੂਰਤੀ ਨਹੀਂ ਹੁੰਦੀ ਦੁੱਖ ਬਣ ਜਾਂਦਾ ਹੈ ਸੋਗ ਬਣ ਜਾਂਦਾ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਪ੍ਰਗਟ ਕਰ ਦਿੱਤਾ ਹੈ ਤਿਸਨਾ ਭੁੱਖ ਸਭ ਜਾਏ ਉਹਨਾਂ ਦੀ ਜਿਹੜੀ ਭੁੱਖ ਹੈ ਉਹ ਮਿਟ ਜਾਂਦੀ ਹੈ ਨਿਸ਼ਚਾ ਰੱਖਿਓ ਨਾਮ ਤੇ ਨਿਸ਼ਚਾ ਰੱਖਿਓ ਗੁਰੂ ਪਾਤਸ਼ਾਹ ਐਸੀ ਕਿਰਪਾ ਕਰ ਦਿੰਦੇ ਨੇ ਰੋਗ ਸੋਗ ਚਿੰਤਾਵਾਂ ਉਹ ਪਰਮਾਤਮਾ ਦਾ ਨਾਮ ਸਾਡੀ ਝੋਲੀ ਪਾ ਕੇ ਮਿਟਾ ਦਿੰਦੇ ਹਨ
ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ
ਮਹਾਰਾਜ ਆਖਣ ਲੱਗੇ ਨਾਮ ਦਾ ਖਜ਼ਾਨਾ ਜਦੋਂ ਹਾਸਲ ਹੋਵੇ ਨਾ ਇਹਦਾ ਕਾਰਨ ਇਹ ਹੀ ਹੈ ਵੀ ਆਪਾਂ ਰੋਜ਼ ਗੁਰੂ ਪਾਤਸ਼ਾਹ ਦੇ ਦਰ ਉੱਤੇ ਆ ਕੇ ਨਾਮ ਜਪਣਾ ਹੈ ਜਦੋਂ ਮਨ ਰਤਿਆ ਜਾਂਦਾ ਹੈ ਜਦੋਂ ਨਾਮ ਚੋਂ ਰਸ ਆਉਣ ਲੱਗ ਜਾਂਦਾ ਹੈ ਤੇ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ ਹੋਰ ਰਸਾਂ ਕਸਾਂ ਦੀ ਇੱਛਾ ਮੁੱਕ ਜਾਂਦੀ ਹੈ ਨਿਰੰਕਾਰ ਦਾ ਰਸ ਆ ਗਿਆ ਸੰਸਾਰ ਦੀ ਇੱਛਾ ਤ੍ਰਿਸ਼ਨਾ ਲਾਲਚ ਪ੍ਰਾਪਤੀ ਦੀ ਇੱਛਾ ਇਹ ਮੁੱਕ ਜਾਂਦੀ ਹੈ ਇਸ ਤਰ੍ਹਾਂ ਹੈ ਝਿਮ ਝਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ ਵੇਖੋ ਇਹ ਜਿਵੇਂ ਕੋਈ ਜੰਗਲ ਵਿੱਚ ਅੱਗ ਲੱਗੀ ਹੋਵੇ ਵਰਖਾ ਹੋਵੇ ਤੇ ਉਹ ਅੱਗ ਬੁੱਝ ਜਾਂਦੀ ਹੈ ਵੇਖੋ ਭੁੱਖ ਤੇ ਪੂਰੀ ਹੋ ਨਹੀਂ ਸਕਦੀ ਕਦੇ ਲੱਕੜਾਂ ਨਾਲ ਅੱਗ ਦੀ ਭੁੱਖ ਨਹੀਂ ਮਿਟਦੀ ਇਹ ਨਾਮ ਦਾ ਕਿਣਕਾ ਹੀ ਤ੍ਰਿਸ਼ਨਾ ਦੀ ਅੱਗ ਮਿਟਾ ਸਕਦਾ ਹੈ ਸੰਤੋਖ ਵੀ ਇਹ ਅੱਗ ਮਿਟਾ ਸਕਦਾ ਹੈ ਜਿਵੇਂ ਮੱਠੀ ਮੱਠੀ ਬੂੰਦਾ ਬੰਦੀ ਹੋਵੇ ਤੇ ਪ੍ਰਤੱਖ ਜੰਗਲ ਨੂੰ ਲੱਗੀ ਅੱਗ ਬੁੱਝਦੀ ਹੈ ਐਵੇਂ ਰੋਜ਼ ਨਾਮ ਜਪੀਏ ਔਰ ਨਾਮ ਦੇ ਕਿਣਕੇ ਨਾਲ ਹੀ ਤਿਸ਼ਨਾ ਦੀ ਅੱਗ ਬੁੱਝਦੀ ਹੈ ਇਹ ਮਿਟਦੀ ਹੈ ਮਹਾਰਾਜ ਪਾਤਸ਼ਾਹ ਆਖਣ ਲੱਗੇ ਨਾਮ ਦੇ ਨਾਲ ਪ੍ਰੀਤੀ ਕਰੋ ਨਾਮੇ ਪੱਲੇ ਪਾਏ ਜਿਹੜਾ ਪ੍ਰੀਤੀ ਕਰੇਗਾ ਉਹਦੇ ਪੱਲੇ ਨਾਮ ਧਨ ਇਕੱਠਾ ਹੋਵੇਗਾ ਉਹੀ ਨਾਮ ਧਨ ਕਮਾ ਸਕਦਾ ਹੈ ਉਹਦੀ ਹੀ ਤ੍ਰਿਸ਼ਨਾ ਮਿਟ ਸਕਦੀ ਹੈ ਦੀਨ ਦੁਨੀਆਂ ਦੇ ਮਾਲਕ ਇਹੀ ਹੁਕਮ ਕਰਦੇ ਹਨ
ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਭ੍ਰਮ ਭ੍ਰਮਿਆ ਕਰ ਛੋੜ ਗਿਆ
ਇੱਥੇ ਮਨਮੁਖ ਦੀ ਗੱਲ ਕਰਨ ਲੱਗੇ ਨੇ ਪਹਿਲਾਂ ਮਹਾਰਾਜ ਨੇ ਸਲੋਕ ਵਿੱਚ ਗੁਰਮੁਖਾਂ ਦੀ ਬਾਤ ਪਾਈ ਹੈ ਨਾਮ ਧਨ ਇਕੱਠਾ ਕਰਦੇ ਨੇ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ ਜਿਹੜੇ ਗੁਰੂ ਦੇ ਅਕੋਰਡਿੰਗ ਚੱਲਦੇ ਨੇ ਹੁਣ ਦੂਸਰਾ ਧੜਾ ਹੈ ਜਿਹੜੇ ਮਨ ਦੇ ਪਿੱਛੇ ਲੱਗ ਕੇ ਚੱਲਦੇ ਨੇ ਉਹਨਾਂ ਬਾਬਤ ਮਹਾਰਾਜ ਕਹਿੰਦੇ ਨੇ ਜਿਹੜਾ ਮਨਮੁੱਖ ਹੈ ਨਾ ਉਹ ਗੁਰੂ ਪਾਤਸ਼ਾਹ ਦੇ ਹੁਕਮ ਵਿੱਚ ਚੱਲਣ ਦੀ ਬਜਾਏ ਗੁਰਮਤ ਦੇ ਵਿਪਰੀਤ ਚੱਲੇਗਾ ਗੁਰੂ ਘਰ ਦੀ ਉਹ ਨਿੰਦਾ ਕਰੇਗਾ ਤੇ ਜਿਹੜਾ ਗੁਰੂ ਘਰ ਦੇ ਵਿਪਰੀਤ ਚੱਲਦਾ ਹੈ ਗੁਰੂ ਘਰ ਦੀ ਨਿੰਦਾ ਕਰਦਾ ਹੈ ਐਸਾ ਮਨਮੁੱਖ ਐਸਾ ਮਰਵਾਹਾ ਐਸਾ ਜਿਹੜਾ ਇਨਸਾਨ ਹੈ ਸਤਿਗੁਰ ਪਾਤਸ਼ਾਹ ਦਾ ਮਾਰਿਆ ਹੋਇਆ ਹੈ ਰੱਬ ਦਾ ਸ਼ਰਾਪਿਆ ਹੋਇਆ ਬੰਦਾ ਹੈ ਜਿਹੜਾ ਗੁਰੂ ਘਰ ਦੇ ਉਲਟ ਚੱਲੇ ਜਿਹੜਾ ਗੁਰੂ ਘਰ ਦੀ ਨਿੰਦਾ ਕਰੇ ਮਹਾਰਾਜ ਕਹਿੰਦੇ ਨੇ ਉਹ ਘਰ ਦਾ ਨਾ ਘਾਟਦਾ ਹੈ ਉਹ ਭਰਮਦਾ ਭਰਮਦਾ ਇੱਕ ਨਾ ਇੱਕ ਦਿਨ ਮਰ ਜਾਂਦਾ ਹੈ ਭੜਕਦਾ ਭੜਕਦਾ ਇੱਕ ਦਿਨ ਦੁਨੀਆਂ ਤੋਂ ਚਲਿਆ ਜਾਂਦਾ ਹੈ ਭਰਮਾਂ ਦੇ ਵਿੱਚ ਭੜਕਦਾ ਹੋਇਆ ਇਹ ਤੋਂ ਚਲਿਆ ਜਾਵੇਗਾ ਪਰ ਉਹਦਾ ਭ੍ਰਮਣ 84 ਵਿੱਚ ਸ਼ੁਰੂ ਹੋਵੇਗਾ, ਭਾਵ ਕਿ 84 ਲੱਖ ਜੂਨ ਉਸ ਨੂੰ ਹਾਸਲ ਹੋਵੇਗੀ, ਕਿਉਂਕਿ ਮੁਕਤੀ ਤੇ ਗੁਰੂ ਨੇ ਦੇਣੀ ਸੀ। ਭਾਈ ਰੇ ਸੰਤ ਜਨਾ ਕੀ ਰਹਿਣ ਮੁਕਤ ਪਦਾਰਥ ਪਾਈ ਹੈ। ਇਹ ਕਿੱਥੋਂ ਹਾਸਲ ਹੁੰਦਾ ਹੈ ਮੁਕਤ ਪਦਾਰਥ? ਆਖਣ ਲੱਗੇ ਮੁਕਤ ਪਦਾਰਥ ਪਾਈ ਹੈ, ਹਾਸਲ ਕਿੱਥੋਂ ਹੁੰਦਾ, ਕਿੱਥੋਂ ਪਾਈਏ? ਮਹਾਰਾਜ ਕਹਿੰਦੇ ਨੇ ਸਤਪੁਰਸ਼ਾਂ ਦੀ ਸੰਗਤ ਕਰ ਭਾਈ ਰੇ ਸੰਤ ਜਨਾ ਕੀ ਰਹਿਣ। ਦੀਨ ਦੁਨੀਆਂ ਦੇ ਮਾਲਕ ਅੱਗੇ ਪਾਕ ਆਪਣੀ ਪੁਰਜ਼ੋਰ ਕਲਮ ਨਾਲ ਆਖਣ ਲੱਗੇ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ, ਭੇਣ ਸਾਧੂਆਂ ਦੀ ਸਭਾ ਵਿੱਚ ਆ, ਗੁਰੂ ਹਾਸਲ ਹੋਵੇ ਤੇ ਗੁਰੂ ਤੈਨੂੰ ਮੁਕਤੀ ਦੇ ਦੇਵੇ। ਏਦਾਂ ਮੁਕਤੀ ਹਾਸਲ ਹੁੰਦੀ ਹੈ ਤੇ ਜਿਹੜਾ ਗੁਰੂ ਦੇ ਦਰ ਤੇ ਹੀ ਨਹੀਂ ਆਉਂਦਾ, ਗੁਰੂ ਦੇ ਹੁਕਮ ਵਿੱਚ ਹੀ ਨਹੀਂ ਚੱਲਦਾ, ਨਾ 84 ਤੋਂ ਮੁਕਤ, ਨਾ ਦੁੱਖਾਂ ਤੋਂ ਮੁਕਤ, ਨਾ ਵਿਕਾਰਾਂ ਤੋਂ ਮੁਕਤ, ਨਾ ਰੋਗਾਂ ਸੋਗਾਂ ਤੋਂ ਮੁਕਤ ਹੋ ਸਕੇਗਾ। ਸੋ ਮਹਾਰਾਜ ਕਹਿੰਦੇ ਨੇ ਜਿਹੜੇ ਮਨਮੁੱਖ ਨੇ 84 ਵਿੱਚ ਭਰਮਾਏ ਜਾਂਦੇ ਨੇ, ਦੁੱਖਾਂ ਵਿੱਚ ਭਰਮਾਏ ਜਾਂਦੇ ਨੇ, ਉਹਨਾਂ ਦੀ ਜਿਹੜੀ ਭੜਕਣਾ ਹੈ ਫਿਰ ਫਿਰ ਕੇ ਵਾਰ ਵਾਰ, ਉਹ 84 ਦੇ ਗੇੜ ਵਿੱਚ ਆਉਂਦੇ ਨੇ। ਬਾਣੀ ਦਾ ਫੁਰਮਾਨ ਹੈ 184 ਹੀ ਭਰਮ ਦੇ ਭਰਮ ਭਰਮ ਹੋਏ ਖੁਆਰ। ਉਹ ਮਨਮੁੱਖ ਫਿਰ ਖੁਆਰ ਹੁੰਦੇ ਨੇ, ਵਾਰ ਵਾਰ ਆਵਾਗਮਨ ਵਿੱਚ ਪਏ ਰਹਿੰਦੇ ਹਨ।
ਉਸ ਪਿਛੇ ਵੱਜੈ ਫਕੜੀ ਮੋਹ ਕਾਲਾ ਅੱਗੇ ਪਿਆ।
ਮਹਾਰਾਜ ਕਹਿੰਦੇ ਨੇ ਜਦੋਂ ਉਹ ਜਾਂਦਾ ਵੀ ਹੈ ਨਾ ਦੁਨੀਆਂ ਤੋਂ, ਜਦੋਂ ਵੀ ਦੁਨੀਆਂ ਤੋਂ ਉਹ ਜਾਂਦਾ ਹੈ, ਫਕੜੀ ਦਾ ਭਾਵ ਹੁੰਦਾ ਹੈ ਬਦਨਾਮੀ, ਭੰਡੀ। ਵੇਖੋ ਜਦੋਂ ਚੰਗਾ ਬੰਦਾ ਦੁਨੀਆਂ ਤੋਂ ਜਾਂਦਾ ਹੈ ਤੇ ਗਲੀਆਂ ਦੇ ਕੱਖ ਵੀ ਰੋਂਦੇ ਨੇ ਵੀ ਨਹੀਂ ਸੀ ਜਾਣਾ ਚਾਹੀਦਾ। ਜਦੋਂ ਕੋਈ ਗੁਰਮੁਖ ਦੁਨੀਆਂ ਤੋਂ ਜਾਂਦਾ ਹੈ, ਜਦੋਂ ਕੋਈ ਮਨਮੁਖ ਜਾਂਦਾ ਹੈ, ਲੋਕ ਫਿਰ ਭੰਡੀ ਕਹੇ ਵੀ ਚੰਗਾ ਗਲੋਂ ਲੱਥਾ, ਕੋਈ ਚਾਹੀਦਾ ਕੰਮ ਤੇ ਨੇ ਕੀਤਾ ਨੀ ਚੁਗਲੀ ਨਿੰਦਾ ਤੋਂ ਬਿਨਾਂ। ਪਹਿਲਾ ਪੱਖ ਤੇ ਇਹ, ਦੂਸਰਾ ਇਹ ਹੈ ਵੀ ਜਦੋਂ ਗੁਰੂ ਕੀ ਨਿੰਦਾ ਕਰਨੋਂ ਨਹੀਂ ਟਲਦਾ, ਜਿਸ ਵੀ ਸਭਾ ਚ ਉੱਠ ਕੇ ਜਾਂਦਾ ਹੈ, ਲੋਕ ਉਹਦੇ ਪਿੱਛੇ ਭੰਡੀ ਕਰਦੇ ਨੇ ਵੀ ਇਹ ਬੰਦਾ ਗਲਤ ਹੈ, ਆਪ ਟੁੱਟਿਆ ਹੋਇਆ ਹੈ, ਹੋਰਾਂ ਨੂੰ ਵੀ ਤੋੜਦਾ ਹੈ, ਇਹ ਫਕੜੀ ਦਾ ਭਾਵ ਹੈ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਉਹ ਪਿੱਛਾ ਵੱਜੈ ਫਕੜੀ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਮੋਹੋਂ ਕਾਲਾ ਆ ਗਿਆ ਭਇਆ, ਇੱਥੇ ਤੇ ਉਹਨੇ ਬਦਨਾਮੀ ਖੱਟੀ ਖੱਟੀ ਹੈ, ਤੋਏ ਤੋਏ ਕਰਵਾਈ ਹੈ ਆਪਣੀ। ਮਨਮੁੱਖਾਂ ਨੂੰ ਇਹੋ ਕੁਝ ਤੇ ਕਿਹਾ ਜਾਂਦਾ ਹੈ, ਇੱਥੇ ਤੇ ਉਹਦੀ ਬਦਨਾਮੀ ਹੋਈ ਹੈ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਅੱਗੇ ਵੀ ਮੂੰਹ ਕਾਲਾ ਕੀਤਾ ਜਾਵੇਗਾ ਉਹਦਾ, ਪਰਲੋਕ ਦੇ ਵਿੱਚ ਵੀ ਉਸ ਨੂੰ ਲਾਹਨਤਾ ਹੈ, ਪਰਲੋਕ ਦੇ ਵਿੱਚ ਵੀ ਉਸ ਦੀ ਹਾਨੀ ਹੋਵੇਗੀ, ਬਦਨਾਮੀ ਹੋਵੇਗੀ। ਸੋ ਦੀਨ ਦੁਨੀਆਂ ਦੇ ਮਾਲਕ ਆਖਣ ਲੱਗੇ ਹੇ ਆਫਟਰ ਦਿਸ ਵਰਲਡ, ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਪਰਲੋਕ ਵਿੱਚ ਉਹ ਲਾਹਨਤਾਂ ਖੱਟਦਾ ਹੈ ਕੌਣ ਜੀ? ਜਿਹੜਾ ਮਨ ਦੇ ਪਿੱਛੇ ਲਾ ਕੇ ਚੱਲਦਾ ਹੈ, ਜਿਹੜਾ ਗੁਰੂ ਦੀ ਮਤ ਨੂੰ ਗ੍ਰਹਿਣ ਨਹੀਂ ਕਰਦਾ, ਉਹਦਾ ਹਸ਼ਰ ਪਾਤਸ਼ਾਹ ਕਹਿੰਦੇ ਐਸਾ ਹੁੰਦਾ ਹੈ। ਹੁਣ ਇਹ ਨਾ ਆਖਿਓ ਵੀ ਪਰਲੋਕ ਨਹੀਂ ਹੁੰਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਜਗ੍ਹਾ ਜਗ੍ਹਾ ਪਰਲੋਕ ਬਾਬਤ ਚਾਨਣਾ ਪਾਉਣਾ ਕੀਤਾ ਹੈ, ਜਗ੍ਹਾ ਜਗ੍ਹਾ ਤੁਹਾਨੂੰ ਅਲਫਾਜ਼ ਮਿਲਣਗੇ, ਤੁਸੀਂ ਰੋਜ਼ ਪੜ੍ਹਦੇ ਹੋ। ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਗਾਂ ਤੇ ਐਸੇ ਅਲਫਾਜ਼ ਤੁਹਾਨੂੰ ਮਿਲ ਜਾਂਦੇ ਨੇ ਜਿਹੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ। ਅਸੀਂ ਕਰਮੀ ਉਹ ਕਰਦੇ ਹਾਂ ਜਿਹਦੇ ਨਾਲ ਪਰਲੋਕ ਵਿੱਚ ਵੀ ਸਾਡੀ ਹਾਨੀ ਹੋਵੇ। ਸੋ ਦਿਸ ਵਨ ਵਰਲਡ, ਹੇਅਰ ਆਫਟਰ ਦਿਸ ਵਨ, ਇਹਦੇ ਤੋਂ ਅੱਗੇ ਵੀ ਇੱਕ ਦੁਨੀਆਂ ਹੈ। ਯਾਦ ਰੱਖਿਓ ਉਸ ਬਾਬਤ, ਜਿਹੜਾ ਕਰਮ ਕੀਤਾ ਹੈ ਉਹਦਾ ਹਿਸਾਬ ਕਿਤਾਬ ਉੱਥੇ ਧਰਮ ਰਾਜੇ ਦਾ ਕਟਹਿਰਾ ਹੈ ਜਿੱਥੇ ਪਾਤਸ਼ਾਹ ਕਰਦੇ ਨੇ। ਐਸੇ ਬੜੇ ਅਲਫਾਜ਼ ਉਸ ਦੁਨੀਆਂ ਬਾਬਤ ਮਿਲਦੇ ਨੇ। ਦਾਸ ਕਈ ਵਾਰ ਕਹਿੰਦਾ ਹੁੰਦਾ ਜੋ ਦਿਖਦਾ ਹੈ ਇਹ ਨਾ ਸਮਝਿਓ ਕੇਵਲ ਉਹੀ ਸੱਚ ਹੈ। ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਬੈਠੇ ਹੋ, ਉੱਪਰ ਲੈਂਟਰ ਪਿਆ ਹੈ, ਅਸਮਾਨ ਦਿਖ ਨਹੀਂ ਰਿਹਾ, ਇਹਦਾ ਮਤਲਬ ਇਹ ਨਹੀਂ ਵੀ ਸੂਰਜ ਚੜ੍ਹਨਾ ਹੀ ਛੱਡ ਗਿਆ ਜੇ ਤੁਹਾਨੂੰ ਨਹੀਂ ਦਿਖ ਰਿਹਾ। ਤੇ ਅਗੋਚਰ ਦੁਨੀਆਂ ਇਨਵਿਜੀਬਲ ਵਰਲਡ ਕੁਝ ਹੈ ਜੋ ਨਜ਼ਰੀ ਆਉਂਦਾ ਹੈ, ਕੁਝ ਨਹੀਂ ਨਜ਼ਰੀ ਆਉਂਦਾ। ਸੋ ਇਸ ਪ੍ਰਕਾਰ ਦੇ ਨਾਲ ਲੋਕ ਨਜ਼ਰੀ ਆ ਰਿਹਾ ਹੈ ਇਹ ਸਥੂਲ, ਪਰਲੋਕ ਨਜ਼ਰੀ ਨਹੀਂ ਆਉਂਦਾ। ਯਾਦ ਰੱਖਿਓ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ, ਐਸੇ ਕਰਮ ਤੂੰ ਕਰਦਾ ਹੈ ਜਿਨ੍ਹਾਂ ਨਾਲ ਤੈਨੂੰ ਪਰਲੋਕ ਦੇ ਵਿੱਚ ਵੀ ਅਪਕੀਰਤੀ ਮਿਲੇਗੀ, ਤੇਰੀ ਵਡਿਆਈ ਨਹੀਂ ਹੋਵੇਗੀ, ਲਾਹਨਤਾਂ ਪੈਣਗੀਆਂ। ਸੋ ਮਹਾਰਾਜ ਕਹਿੰਦੇ ਮਨਮੁੱਖ ਨੂੰ ਲੋਕ ਵੀ ਗਿਆ ਪਰਲੋਕ ਵੀ ਗਿਆ, ਇੱਥੇ ਵੀ ਲਾਹਨਤਾਂ ਤੇ ਉੱਥੇ ਵੀ ਉਸ ਦਾ ਮੂੰਹ ਕਾਲਾ ਹੋਵੇਗਾ। ਅੱਗੇ ਫੁਰਮਾਨ ਕਰਦੇ ਹਨ
ਉਸ ਅਰਲ ਬਰਲ ਮੂੰਹੋਂ ਨਿਕਲੈ ਨਿਤ ਝੱਗੂ ਸੁੱਟਦਾ ਮੂਆ।
ਅਰਲ ਬਲ ਦਾ ਭਾਵ ਸਮਝਿਓ, ਉਹਦੇ ਮੁੱਖ ਵਿੱਚੋਂ ਅਰਲ ਬਰਲ ਬਚਨ ਨਿਕਲਦੇ ਨੇ, ਭਾਵ ਗੁਰੂ ਪਾਤਸ਼ਾਹ ਦੀ, ਗੁਰੂ ਸਤਿਗੁਰੂ ਦੀ, ਗੁਰਮੁਖਾਂ ਦੀ, ਸੱਤ ਪੁਰਸ਼ਾਂ ਦੀ, ਸਾਧੂਆਂ ਦੀ, ਸੰਤਾਂ ਦੀ, ਨਿੰਦਾ ਰੂਪੀ ਅਰਲ ਬਰਲ ਉਹਦੇ ਮੂੰਹੋਂ ਨਿਕਲਦੇ ਬੋਲ ਨੇ। ਝੱਗ ਰੂਪੀ, ਯਾਦ ਰੱਖਿਓ, ਬੋਲ ਨਿਕਲਦੇ ਨੇ ਜੋ ਨਿੰਦਾ ਦਾ ਪ੍ਰਤੀਕ ਨੇ, ਕਿਵੇਂ ਪਸ਼ੂ ਝੱਗ ਸੁੱਟਦਾ ਹੈ ਨਾ ਚਾਰਾ ਖਾ ਕੇ, ਇਉਂ ਦਿਨ ਰਾਤ ਅਨਜਲ ਛਕਦਾ ਹੋਇਆ ਨਿੰਦਾ ਰੂਪੀ ਝਾਗੀ ਸੁੱਟੀ ਜਾਂਦਾ। ਉਹਨੇ ਕੋਈ ਚਾਹੀਦੀ ਗੱਲ ਨਹੀਂ ਕਰਨੀ, ਮਨਮੁਖ ਦਾ ਸੁਭਾਅ ਕੁਝ ਐਸਾ ਹੁੰਦਾ ਹੈ, ਅਸਤ ਵਿਅਸਤ, ਝੂਠੇ ਬੋਲ, ਕੁਫਰ ਤੋਲਣਾ, ਐਸੇ ਉਹਦੇ ਮੂੰਹੋਂ ਬੋਲ ਨਿਕਲਦੇ ਨੇ ਜਿਹੜੇ ਵਿਅਰਥ ਨੇ। ਅਰਲ ਬਰਲ ਭਾਵ ਰੱਖਿਓ, ਅਸਤ ਵਿਅਸਤ ਉਲਟ ਪੁਲਟ, ਗੁਰਮਤ ਦੇ ਉਲਟ ਬਚਨ ਕੱਢਦਾ ਹੈ ਉਹ, ਨਿੰਦਾ ਦੇ ਵਿੱਚ ਦਿਨ ਰਾਤ ਲੱਗਾ ਰਹਿੰਦਾ ਹੈ। ਨਿੰਦਾ ਹੈ ਕਿ ਅਰਲ ਬਰਲ ਬੋਲਣਾ ਕੀ ਹੈ, ਐਵੇਂ ਅਗਲੇ ਦੇ ਵਿੱਚ ਦੋਸ਼ ਕੱਢੀ ਜਾਣੇ, ਗੁਣ ਉਹਦਾ ਕੋਈ ਵੇਖਣਾ ਨਾ, ਕੇਵਲ ਦੋਸ਼ ਥਾਪਣ ਦਾ ਕਰਮ। ਇਹ ਠੀਕ ਹੈ ਵੀ ਤੁਸੀਂ ਭਾਈ ਕੰਡੇ ਨੂੰ ਕੰਡਾ ਕਹਿ ਦਿੱਤਾ, ਪਰ ਫੁੱਲ ਨੂੰ ਵੀ ਕੰਡਾ ਕਹਿ ਦੇਣਾ ਤੇ ਕੰਡੇ ਨੂੰ ਫੁੱਲ ਕਹਿ ਦੇਣਾ, ਇਹ ਅਰਲ ਬਰਲ ਬੋਲ। ਮਹਾਰਾਜ ਦੀਨ ਦੁਨੀਆਂ ਦੇ ਮਾਲਕ ਨੇ ਇੱਕ ਗੱਲ ਕਹੀ ਹੈ, ਕਹਿੰਦੇ ਜਿਹੜਾ ਅਰਲ ਬਰਲ ਬੋਲਦਾ ਹੈ ਨਾ ਉਹ ਝਾਗੀ ਸੁੱਟ ਰਿਹਾ ਹੈ, ਉਹ ਗੰਦਗੀ ਖਾ ਰਿਹਾ ਹੈ। ਸਾਫ ਬੋਲ ਨੇ ਗੁਰੂ ਗ੍ਰੰਥ ਸਾਹਿਬ ਦੇ, ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕਰੋਧ ਚੰਡਾਲ। ਕਹਿੰਦੇ ਪਰਾਈ ਨਿੰਦਾ ਕਰਨੀ ਇਉਂ ਹੈ ਅਗਲੇ ਦੀ ਗੰਦਗੀ ਖਾਣੀ, ਵਿਸ਼ਟਾ ਖਾਣੀ। ਸੋ ਯਤਨ ਕਰਨਾ ਚਾਹੀਦਾ ਹੈ, ਨਿੰਦਾ ਤੋਂ ਟਾਲਾ ਰੱਖਣਾ ਚਾਹੀਦਾ ਹੈ। ਇਹ ਚੰਦਾ ਮੰਦਾ ਜਿਹੜਾ ਕਰਮ ਹੈ ਨਾ, ਚੰਗਿਆਈ ਬੁਰਿਆਈ, ਇਹ ਰੱਬ ਜਾਣਦਾ ਹੈ, ਇਹ ਨਿਆਂ ਉਸਨੇ ਕਰਨਾ ਹੈ। ਇੱਕ ਵਿਦਵਾਨ ਨੇ ਇੱਕ ਬੜਾ ਸੁੰਦਰ ਬੋਲ ਆਪਣੀ ਕਲਮ ਚੋਂ ਪ੍ਰਗਟ ਕੀਤਾ। ਉਹ ਸ਼ਾਇਰ ਲਿਖਦਾ ਹੈ, ਉਮਰ ਜ਼ਾਇਆ ਕਰ ਦੀ ਲੋਗੋ ਨੇ, ਉਮਰ ਜ਼ਾਇਆ ਕਰ ਦੀ ਲੋਗੋ ਨੇ, ਔਰੋਂ ਕੇ ਵਜੂਦ ਮੇ ਨੁਕਸ ਨਿਕਾਲਤੇ ਨਿਕਾਲਤੇ। ਉਮਰ ਜ਼ਾਇਆ ਕਰ ਦੀ ਲੋਗੋ ਨੇ, ਔਰੋਂ ਕੇ ਵਜੂਦ ਮੇ ਨੁਕਸ ਨਿਕਾਲਤੇ ਨਿਕਾਲਤੇ, ਇਤਨਾ ਖੁਦ ਕੋ ਤਰਾਸ਼ਾ ਹੋਤਾ ਤੋ ਫਰਿਸ਼ਤੇ ਬਨ ਜਾਤੇ। ਲੋਕਾਂ ਦੇ ਔਗਣ ਲੱਭਦਿਆਂ ਲੱਭਦਿਆਂ ਉਮਰ ਕੱਢ ਦਿੱਤੀ, ਕਿਤੇ ਆਪਣੇ ਗਰੀਬਾਨ ਅੰਦਰ ਝਾਤ ਮਾਰੀ ਹੁੰਦੀ ਤੇ ਕਹਿੰਦਾ ਦੇਵਤਾ ਨਾ ਬਣ ਜਾਂਦਾ ਤੂੰ। ਇਹਨੂੰ ਬਾਬਾ ਫਰੀਦ ਜੀ ਨੇ ਕਿੱਦਾਂ ਕਿਹਾ, ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪਣ ਰਹਿ ਗਰੀਬਾਨ ਮਹਿ ਸਿਰ ਨੀਵਾਂ ਕਰ, ਦੇਖ ਹੋਰਾਂ ਦੇ ਛੱਡ ਤੂੰ ਉਗਣ ਫੁੱਲ ਨੇ, ਪਹਿਲਾਂ ਆਪਣੀ ਕਰਤੂਤ ਦੇਖ, ਉਹਨੂੰ ਸੁਧਾਰ, ਬਾਣੀ ਪੜਿਆ ਕਰ, ਭਜਨ ਕਰਿਆ ਕਰ, ਅਕਾਲ ਪੁਰਖ ਨੂੰ ਯਾਦ ਕਰਿਆ ਕਰ। ਪਰ ਨਹੀਂ ਟਲਦਾ, ਕਹਿੰਦੇ ਝਾਗੀ ਸੁੱਟਦਾ ਮੂੰਹ, ਇਹ ਨਿੰਦਾ ਹੀ ਕਰਦਾ ਰਹਿੰਦਾ ਹੈ, ਅਰਲ ਬਲ ਹੀ ਬੋਲਦਾ ਰਹਿੰਦਾ ਹੈ।
ਕਿਆ ਹੋਵੇ ਕਿਸੇ ਹੀ ਦਾ ਕੀਤਾ, ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ।
ਅੱਛਾ, ਕਹਿੰਦੇ ਇਹੋ ਜੇ ਨਿੰਦਕ ਨੂੰ ਤੁਸੀਂ ਲੱਖ ਸਮਝਾਓ, ਦ੍ਰਿਸ਼ਟਾਂਤ ਦੇ ਦੇ ਕੇ, ਉਦਾਹਰਣਾਂ ਦੇ ਦੇ ਕੇ। ਮਹਾਰਾਜ ਕਹਿੰਦੇ ਤੁਹਾਡੇ ਸਮਝਾਇਆ ਉਹ ਸਮਝੇਗਾ ਨਹੀਂ, ਪੁੱਛੋ ਜੀ ਕਿਉਂ ਨਹੀਂ ਸਮਝੇਗਾ। ਕਹਿੰਦੇ ਉਹਦੀ ਜਿਹੜੀ ਤਰਾ ਲਭਦ ਹੈ ਨਾ, ਉਹਦੇ ਪਿਛਲੇ ਕੀਤੇ ਜਿਹੜੇ ਕਰਮ ਨੇ, ਉਹਨਾਂ ਦੇ ਅਕੋਰਡਿੰਗ ਹੀ ਉਹਦਾ ਜੀਵਨ ਚੱਲ ਰਿਹਾ ਹੈ। ਉਹ ਤੁਹਾਡੇ ਸਮਝਾਇਆ ਸਮਝੇਗਾ ਨਹੀਂ, ਮੁੱਢ ਕਦੀਮੀ ਉਹਦੇ ਕਰਮ ਹੀ ਐਸੇ ਨੇ, ਉਹਦੀ ਕਰਨੀ ਹੀ ਐਸੀ ਹੈ, ਉਹਦੀ ਕਮਾਈ ਹੀ ਐਸੀ ਹੈ, ਉਹਨੇ ਨਿੰਦਾ ਕਰਦੇ ਹੀ ਰਹਿਣਾ ਤੇ ਨਿੰਦਾ ਕਰਦੇ ਨੇ ਇੱਕ ਨਾ ਇੱਕ ਦਿਨ ਪਚਮਾਉਣਾ ਹੈ, ਖਤਮ ਹੋ ਜਾਣਾ ਹੈ, ਦੁਨੀਆਂ ਤੋਂ ਖੁਰਾ ਖੁਦ ਮਿਟ ਜਾਣਾ ਹੈ। ਇੱਥੇ ਧੁਰ ਲਫ਼ਜ਼ ਹੈ, ਧੁਰ, ਧੁਰ ਦਾ ਮਤਲਬ ਧੁਰਾ, ਸਾਰਿਆਂ ਦਾ ਵਜੂਦ ਤੇ ਸਾਰਿਆਂ ਦਾ ਧੁਰਾ ਕੀ ਹੈ, ਪ੍ਰਮਾਤਮਾ। ਉਹ ਪਰਲੋਕ ਦਾ ਮਾਲਕ ਜਿੱਥੇ ਨਿਰਗੁਣ ਸਰੂਪ ਹੋ ਕੇ ਵਿਚਰਦਾ ਹੈ, ਦੀਨ ਦੁਨੀਆਂ ਦੇ ਮਾਲਕ ਕਹਿੰਦੇ ਧੁਰੋਂ ਹੀ ਉਹਦੀ ਕਰਮਗਤ ਲਿਖੀ ਹੋਈ ਹੈ। ਪਿਛਲੇ ਕੀਤੇ ਪ੍ਰਾਲਬਧ, ਅੱਜ ਤੋਂ ਪਹਿਲਾਂ ਦੇ ਕੀਤੇ ਕਰਮ ਹੀ ਐਸੇ ਨੇ, ਉਹਨਾਂ ਅਨੁਸਾਰ ਹੀ ਉਹ ਚੱਲੇਗਾ। ਲੱਖ ਯਤਨ ਕਰ ਲਿਓ, ایک شاعر نے ایک بچن کہا سی، کہندے کہتے ہیں ہو جاتا ہے سنگت کا اثر، کہتے ہیں ہو جاتا ہے سنگت کا اثر، کانٹوں پہ آج تک نہیں آیا مہکنے کا سلیقہ۔ ہن گلاب اسے ڈالی تے ہے جہدے تے کنڈے اگے نے، تے جے چنگیائی دا اثر ہر ایک تے ہوندا ہوئے تے گلاب دے فل دی سنگت وچ رہن والے کنڈیاں تے بھی ہونا چاہیدا سی، نہیں ہویا۔ لکھ گرمکھ پیارے ہو تسی نندکاں نوں سمجھا لو، انہاں دی پرالبدی ایسی ہے، انہاں لانتاں ہی کھٹنیاں نے، ایتھے وی منہ کالا دے اگے وی منہ کالا، انہاں نوں مہکن دا طریقہ نہیں فل سکھا سکدے، انہاں کنڈے ہی رہنا ہے۔ یہ آپ دکھی نے، ہوراں نوں وی انہاں دکھ ہی دینا ہے۔ یہ ایوں ہے، کبیر جی کہندے کبیر بانس بڈائی بوڑھے آئے امت ڈوبا کوئے، چندن کا نکٹا بس ہے بانس سگند نا ہوئے، جویں چندن دی سنگت کوئی بھی رخ پیدا ہوئے نا اودی خوشبوئی دا اثر قبول کے چندنی ہو جاندا ہے۔ پر واس نو مان بڑا ہے، قد کاٹھ تے ناز بڑا ہے، سوہپن تے مان بڑا ہے، لمبائی تے مان بڑا ہے۔ کہندا اے چھوٹا جیا باون چندنا ہے، 52 پوٹیاں دا رخ ہے، ایدی سنگت کراں، ایدا اثر قبولا نہیں قبولیا۔ تے وانس دی مارکٹ وچ کچھ وی قیمت نہیں ہے، چندن لکھاں چ وکدا ہے۔ سو یاد رکھیو، کنڈے کدے خوشبوئی نہیں دے سکتے، نندک کدے نندا نہیں چھڈ سکتے۔ ہاں سزا مقرر ہے، منہ کالا انہاں دا ضرور پادشاہ کہندے کراں گا۔ اگے مہاراج فرمان کردے ہن،
جتھے اوہ جائے تتھے اوہ جھوٹا، کوڑ بولے کسے نہ پاوے۔
جھوٹا بندہ کسے بھی محفل دا شنگار نہیں بندا۔ ہاں منہ تے کوئی انہوں کچھ نام ہی کوے، جدوں اٹھ کے جاندا ہے تے لوک لانتا ہی پاؤندے نے، وہ پتہ نہیں کتوں گپاں دی پنڈ کھول لیندا ہے۔ خیر مہاراج کہندے نے، جتھے بھی جاوے گا نندک بندہ، جھوٹا بندہ، کفر تولن والا بندہ، سچ نوں جھوٹ کہن والا تے جھوٹ نوں سچ کہن والا بندہ، وہ ہر محفل وچ ہر ذرے اندر لانتاں کھٹدا ہے، کوڑ بولنا وہ چھڈدا نہیں ہے۔ ایسا جیڑا کوڑا انسان ہے پادشاہ کہندے نے، ہر جگہ تے جھوٹا پیندا ہے، اونوں کدرے بھی ادب نہیں ملدا۔ گرو گرنتھ صاحب دا ہی فرمان ہے نا، تھاؤ نہ پائن کڑیار، منہ کالا دوجک چالیا۔ جھوٹے بندے نوں کدرے بھی جگہ نہیں ملدی، گرو پاتشاہ نوں چرنا چ جگہ نہیں ملدے، کدے بھی نہیں جگہ بخش دے۔ مہاراج کہندے او دا منہ ہی کالا کیتا جاندا ہے۔ سو نندا کرن توں، کفر تولن توں، جھوٹ بولن توں سنکوچ کرنا چاہیدا ہے۔ اگے دین دنیا دے مالک فرمان کردے ہن،
ویکھ ہو پائی وڈیائی ہر سنت ہو، سوامی اپنے کی جیسا کوئی کرے تیسا کوئی پاوے۔
کئی بار آپ کہہ دینے جی او برا کرم کردا ہے، اسی بھلا کرم کردے ہیں، انہوں تے سزا ملی نہیں۔ مہاراج کہندے ادا نہ سوچو، پاپ دی بیڑی پر کے ڈبدی ہے، سما لگ جاندا ہے، ڈانگ تے رب دی وجدی ہے، کئی بار دیر ہو جاندی ہے، اور سانو وہ دیر جاپدی ہے، پر جنہ چر بیڑی بھرے نہ انہ چر ڈبے گی نہیں۔ سو یاد رکھیو، اصل وڈیائی سادھو سات پرشو، جانو اس خسم دی، جدہ دا کوئی کرم کردا ہے ادا دا انہوں پھل ملدا ہے۔ جہے کسان دی فصل ماڑی ہوئی نا، انہوں مل بھی تھوڑا ملے گا، جیڑی فصل چنگی ہوئی وہ مل بھی بہتا وٹے گا۔ سو اس گل دا خیال رکھیو، جدہ دا کوئی کرے گا وہ بھرے گا۔ یہ نہیں بھی کرم میں غلط کراں تے بھرنا تہانوں پوے، نہیں، تسی چنگا کرم کرو تے پھل مینو مل جاوے، نہیں۔ جس بچے نے اگزام دتا ہے، جدہ دا دتا ہے، جنہ کو انہیں پڑھیا لکھیا ہے، پیپر وچ لکھیا، انہیں کی انہوں نمبر ملن گے؟ اس گل دا خیال رکھیو۔ گرو گرنتھ صاحب نے اس بابت بڑا زور دیتا ہے، کہندے ددا دوش نہ دیو کسے، دوش کرما اپنے آ، جو میں کیا سو میں پایا، دوش نہ دیجے اور جنا، جو کیتا ہے، وٹ ایور آئی ڈڈ، جو بھی میں کیتا ہے، پچھے جا میں اگاں کراں گا۔ آکھن لگے فاضل سفر، مینوں ہی وہ سزا ملے گی، کسے نوں نہیں۔ ਸੋ ਯਾਦ ਰੱਖਿਓ ਮਹਾਰਾਜ ਕਹਿੰਦੇ ਖੁਦਾ ਦੀ ਵਡਿਆਈ ਹੈ ਭੁੱਲਦਾ ਨਹੀਂ ਕਿਸੇ ਦੇ ਕੀਤੇ ਕਰਮ ਨੂੰ ਚੰਗਾ ਕਰੋਗੇ ਚੰਗਿਆਈ ਖੱਟੋਗੇ ਮੰਦਾ ਕਰੋਗੇ ਬੁਰਿਆਈ ਖੱਟੋਗੇ ਜਿਵੇਂ ਬਾਬਾ ਫਰੀਦ ਨੇ ਕਿਹਾ ਨਾ ਫਰੀਦਾ ਲੋੜੈ ਦਾਖ ਬਜੁਰੀਆ ਕਿੱਕਰ ਬੀਜੈ ਜੱਟ ਹੰਡਾ ਉਨਕ ਤਾਏ ਦਾ ਪੈਂਦਾ ਲੋੜੈ ਪੱਟ ਕਹਿੰਦੇ ਕਿਸੇ ਜੱਟ ਨੇ ਬਾਬਾ ਫਰੀਦ ਜੀ ਕਹਿੰਦੇ ਕਿੱਕਰਾਂ ਤੋਂ ਆਸ ਲਾ ਲਈ ਕੰਡੇ ਬੀਜ ਕੇ ਕਿੱਕਰਾਂ ਬੀਜ ਕੇ ਆਸ ਲਾ ਲਈ ਵੀ ਬਜੌਰ ਦੇ ਅੰਗੂਰ ਲੱਗਣ ਇਹਨਾਂ ਨੂੰ ਕਹਿੰਦੇ ਨਹੀਂ ਲੱਗਣਗੇ ਕੰਡੇ ਬੀਜੇ ਨੇ ਕੰਡੇ ਚੁਗਣੇ ਪੈਣੇ ਨੇ ਯਾਦ ਰੱਖਿਓ ਕੋਈ ਦਾਨੀ ਪ੍ਰਦਾਨੀ ਮਾਈ ਉਹਨ ਲੈ ਕੇ ਕੋਈ ਕੋਟੀ ਕੋਈ ਸਵੈਟਰ ਹੋਣੇ ਨਾ ਤੇ ਜੇ ਬੀਬੀ ਆਖੇ ਵੀ ਉਨ ਤੋਂ ਕੱਤੀ ਕੋਟੀ ਮਖਮਲ ਦੀ ਬਣ ਜਾਵੇ ਤੇ ਨਹੀਂ ਬਣੇਗੀ ਉਹ ਇਹਨੂੰ ਕਹਿੰਦੇ ਨੇ ਜੋ ਮੈਂ ਕੀਆ ਸੋ ਮੈਂ ਪਾਇਆ ਜੇ ਕੰਡੇ ਬੀਜੇ ਨੇ ਤੇ ਅੱਖਾਂ ਚ ਘਸੁੰਨ ਦੇ ਕੇ ਰੋਣਾ ਹੀ ਪੈਣਾ ਹੈ ਜੇ ਕਿਸੇ ਦੇ ਕਦਮਾਂ ਤਲੇ ਫੁੱਲ ਵਿਛਾਏ ਨੇ ਕਿਸੇ ਨੂੰ ਖੁਸ਼ੀਆਂ ਖੇੜੇ ਦਿੱਤੇ ਨੇ ਤੇ ਖੁਸ਼ੀਆਂ ਹੀ ਮਾਣੇਗਾ ਇਹੀ ਉਸ ਸੱਚੇ ਖਸਮ ਦੀ ਵਡਿਆਈ ਹੈ ਜੋ ਕੋਈ ਕਰਦਾ ਹੈ ਉਹੀ ਉਸ ਨੂੰ ਭਰਨਾ ਪੈਂਦਾ ਹੈ ਉਹੀ ਉਸ ਨੂੰ ਭੁਗਤਣਾ ਪੈਂਦਾ ਹੈ ਇਉਂ ਦੀਨ ਦੁਨੀਆਂ ਦੇ ਮਾਲਕ ਗੁਰੂ ਪਾਤਸ਼ਾਹ ਕਹਿੰਦੇ ਨੇ ਝੂਠੇ ਨੂੰ ਸਜ਼ਾ ਹੀ ਮਿਲੇਗੀ ਤੇ ਸੱਚੇ ਨੂੰ ਮਰਾਤਬੇ ਹਾਸਲ ਹੁੰਦੇ ਹਨ
ਇਹ ਬ੍ਰਹਮ ਵਿਚਾਰ ਹੋਵੇ ਦਰ ਸਾਚੈ ਅੱਗੋਂ ਦੇ ਜਨ ਨਾਨਕ ਆਖ ਸੁਣਾਵੇ
ਕਹਿੰਦੇ ਮੈਂ ਤੁਹਾਨੂੰ ਅੱਗੋਂ ਦੀ ਗੱਲ ਦੱਸੀ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਅੱਗੋਂ ਦੀ ਗੱਲ ਦੱਸ ਦਿੱਤੀ ਹੈ ਵੀ ਜਦੋਂ ਇਸ ਜੀਵਨ ਤੋਂ ਬਾਅਦ ਦਰਗਾਹ ਦੇ ਵਿੱਚ ਪੇਸ਼ੀ ਹੋਈ ਉੱਥੇ ਸੱਚ ਝੂਠ ਦਾ ਨਿਤਾਰਾ ਹੋਣਾ ਜਿਹਨੇ ਕੰਡੇ ਬੀਜੇ ਉਹਨੇ ਕੰਡੇ ਹੀ ਚੁਗਣੇ ਨੇ ਤੇ ਜਿਹਨੇ ਫੁੱਲਾਂ ਦੀ ਖੁਸ਼ਬੋਈ ਵੰਡੀ ਹੈ ਜਿਹਨੇ ਖੁਸ਼ੀਆਂ ਖੇੜੇ ਵੰਡੇ ਨੇ ਉਹ ਖੁਸ਼ੀਆਂ ਹੀ ਕਮਾਵੇਗਾ ਇਹ ਕਹਿੰਦੇ ਨੇ ਇਹੋ ਬ੍ਰਹਮ ਵਿਚਾਰ ਹੋਵੇ ਦਰ ਸਾਚੈ ਬ੍ਰਹਮ ਦੇ ਦਰ ਉੱਤੇ ਸੱਚੇ ਦੇ ਦਰ ਉੱਤੇ ਇਹ ਵਿਚਾਰ ਹੋਣੀ ਹੈ ਚੰਗੇ ਮੰਦੇ ਕਰਮ ਦੀ ਤੇ ਫਿਰ ਉਹਦੇ ਅਕੋਰਡਿੰਗ ਹੀ ਫਲ ਮਿਲਣਾ ਹੈ ਸਜ਼ਾ ਮਿਲਣੀ ਹੈ ਅੱਗੋਂ ਦੇ ਜਨ ਨਾਨਕ ਆਖ ਸੁਣਾਵੇ ਤੁਹਾਨੂੰ ਪਹਿਲਾਂ ਹੀ ਦੱਸਤਾ ਮੈਂ ਮਹਾਰਾਜ ਸਮਝਾਉਂਦੇ ਨੇ ਵੀ ਕੁਫਰ ਨਾ ਤੋਲੋ ਝੂਠ ਨਾ ਬੋਲੋ ਚੰਗੇ ਕਰਮ ਕਰੋ ਕੋਈ ਬੁਰਾ ਕਰਮ ਨਾ ਕਰੋ ਚੰਗੇ ਕਦਮ ਪੁੱਟੋ ਮੜੀਆਂ ਤੱਕ ਜਾਣਾ ਹੈ ਮਾਂ ਦੇ ਗਰਭ ਤੋਂ ਲੈ ਕੇ ਕਰਮ ਚੰਗਾ ਕਰੋ ਕਰਤੂਤਮੰਦੀ ਨਾ ਕਰੋ ਕਹਿੰਦੇ ਇਹਦਾ ਹਿਸਾਬ ਅੱਗੇ ਹੋਣਾ ਜੇ ਭੁਲੇਖਾ ਨਾ ਰੱਖਿਓ ਵੀ ਅੱਗੇ ਕੁਝ ਨਹੀਂ ਕਈ ਕਹਿ ਦਿੰਦੇ ਨਾ ਵੀ ਇਹ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ ਮਹਾਰਾਜ ਕਹਿੰਦੇ ਨਹੀਂ ਇਹਦੇ ਸਾਫ਼ ਅਰਥ ਨੇ ਬੜੇ ਬੜੇ ਇੰਗਲਿਸ਼ ਦੇ ਵਿਦਵਾਨਾਂ ਨੇ ਵੀ ਇਹੀ ਅਰਥ ਕੀਤੇ ਨੇ ਕਹਿੰਦੇ ਦਿਸ ਸ਼ੈਲ ਬੀ ਗੌਡਸ ਡਿਟਰਮੀਨੇਸ਼ਨ ਇਨ ਹਿਸ ਟਰੂ ਕੋਰਟ ਉਹਦੀ ਸੱਚੀ ਦਰਗਾਹ ਵਿੱਚ ਇੱਦਾਂ ਹੀ ਫੈਸਲਾ ਆਉਣਾ ਹੈ ਸੋ ਯਤਨ ਕਰਨਾ ਚਾਹੀਦਾ ਹੈ ਗੁਰਮਤ ਦੇ ਅਨੁਕੂਲ ਚੱਲੀਏ ਸੱਚ ਬੋਲੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰੂ ਦੱਸੇ ਵਾਟ ਮੁਰੀਦਾ ਜੁਲੀਏ ਗੁਰੂ ਦੀ ਦੱਸੀ ਵਾਟ ਤੇ ਚੱਲਣਾ ਕਰੀਏ ਗੁਰੂ ਨਾਨਕ ਨਿਰੰਕਾਰੀ ਦੇ ਚੌਥੇ ਸਰੂਪ ਬਾਬਾ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਅੱਗੇ ਦੀ ਗੱਲ ਦੱਸ ਦਿੱਤੀ ਜੇ ਅੱਜ ਤੋਂ ਬਾਅਦ ਜਿੰਨੀ ਉਮਰ ਰਹਿੰਦੀ ਹੈ ਕਰਮ ਸੁਧਾਰ ਲਓ ਕਰਤੂਤ ਸੁਧਾਰ ਨਾ ਕਰੋ
ਪੌੜੀ ਗੁਰ ਸੱਚੈ ਬੱਦਾ ਥੇਹ ਰਖਵਾਲੇ ਗੁਰ ਦਿੱਤੇ
ਦੀਨ ਦੁਨੀਆਂ ਦੇ ਮਾਲਕ ਗੁਰੂ ਪਾਤਸ਼ਾਹ ਇੱਥੇ ਫੁਰਮਾਨ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਵੀ ਦੇਖੋ ਜਿਹੜਾ ਥੇ ਹੈ ਨਾ ਲਫ਼ਜ਼ ਥੇ ਦਾ ਮਤਲਬ ਹੁੰਦਾ ਉਜਾੜ ਵਾਲੀ ਜਗ੍ਹਾ ਥੇ ਦਾ ਮਤਲਬ ਉਜੜਿਆ ਹੋਇਆ ਮਨ ਵੀ ਸਮਝ ਲਓ ਵਿਕਾਰਾਂ ਵਿੱਚ ਉਜੜ ਗਿਆ ਜਾਂ ਪ੍ਰਤੱਖ ਧਰਤੀ ਤੇ ਉਹ ਜਗ੍ਹਾ ਜਿਹੜੀ ਉਜੜੀ ਹੈ ਸੋ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਆਖਣ ਲੱਗੇ ਜਿਹੜਾ ਸੱਚਾ ਸਤਿਗੁਰੂ ਹੈ ਗੁਰ ਸੱਚਾ ਬੱਧਾ ਥੇ ਹੋ ਰਖਵਾਲੇ ਗੁਰ ਦਿੱਤੇ ਪਹਿਲਾ ਅਰਥ ਤੇ ਇਹਦਾ ਇਹ ਹੈ ਵੀ ਮੇਰੇ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਵਿੱਚ ਇੱਕ ਉਜੜੀ ਹੋਈ ਥੇ ਜਗ੍ਹਾ ਉਸ ਨੂੰ ਬਾਬਾ ਗੁਰੂ ਅਮਰਦਾਸ ਨੇ ਪਿਤਾ ਗੁਰੂ ਅਮਰਦਾਸ ਨੇ ਵਸਾਉਣਾ ਕੀਤਾ ਨਾਮ ਰੱਖਿਆ ਸ੍ਰੀ ਗੋਇੰਦਵਾਲ ਸਾਹਿਬ ਪਹਿਲਾ ਪੱਖ ਸਥੂਲ ਅਰਥ ਤੇ ਹੈ ਇਹ ਔਰ ਨਾਲ ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਉੱਥੇ ਜਿਹੜਾ ਸੀ ਉਹ ਨਗਰ ਬੰਨ ਲਿਆ। ਮਹਾਰਾਜ ਆਖਣ ਲੱਗੇ ਰਖਵਾਲੇ ਗੁਰ ਦਿੱਤੇ ਔਰ ਗੁਰੂ ਅੰਗਦ ਸਾਹਿਬ ਨੇ ਉਸ ਨਗਰ ਦੀ ਰੱਖਿਆ ਲਈ ਰਖਵਾਲਾ ਵੀ ਗੁਰੂ ਅਮਰਦਾਸ ਨੂੰ ਹੀ ਥਾਪਿਆ, ਜਾਂ ਗੁਰੂ ਅਮਰਦਾਸ ਨੇ ਹੋਰ ਗੁਰਮੁਖ ਪਿਆਰੇ ਬਾਬਾ ਬੁੱਢਾ ਜੀ ਵਰਗੇ ਸੇਵਾਦਾਰ ਰਖਵਾਲੇ ਬਣਾ ਦਿੱਤੇ, ਜਿੱਥੇ ਸਦਾ ਦੇਗ ਚੱਲੇ, ਤਨ ਦੀ ਖੁਰਾਕ ਲਈ ਲੰਗਰ ਚੱਲਣ, ਮਨ ਦੀ ਖੁਰਾਕ ਲਈ ਕੀਰਤੀ ਚੱਲੇ, ਕੀਰਤਨ ਚੱਲੇ। ਇੱਕ ਭਾਵ ਇਹ ਵੀ ਹੈ ਵੀ ਗੁਰੂ ਅਮਰਦਾਸ ਜੀ ਦੇ ਹੁਕਮ ਵਿੱਚ ਬਾਬਾ ਗੁਰੂ ਰਾਮਦਾਸ ਨੇ ਉਜਾੜ ਜਿਹੇ ਇਲਾਕੇ ਦੇ ਵਿੱਚ ਪਾਕ ਨਗਰ, ਆ ਜਿੱਥੇ ਅੱਜ ਕੱਲ੍ਹ ਤੁਸੀਂ ਸ਼ਿਰਕਤ ਕਰ ਰਹੇ ਹੋ, ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ, ਸ੍ਰੀ ਹਰਿਮੰਦਰ ਸਾਹਿਬ ਸਥਾਪਿਤ ਕੀਤਾ ਔਰ ਰਖਵਾਲੇ ਗੁਰੂ ਕੇ ਵਜ਼ੀਰ ਥਾਪੇ, ਗੁਰੂ ਕੇ ਸੇਵਾਦਾਰ ਥਾਪੇ, ਜਾਂ ਰਖਵਾਲਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਥਾਪਿਆ। ਇੱਕ ਪੱਖ ਤੇ ਇਹ, ਇੱਕ ਪੱਖ ਇਹ ਹੈ ਵੀ ਗੁਰੂ ਪਾਤਸ਼ਾਹ ਨੇ ਸਤਸੰਗ ਰੂਪੀ ਨਗਰ ਵਸਾਇਆ ਜਿੱਥੇ ਗੁਰਮੁਖ ਪਿਆਰੇ ਹਾਜ਼ਰੀਨ ਹੁੰਦੇ ਨੇ, ਰਖਵਾਲੇ ਨੇ, ਸੇਵਾਦਾਰ ਨੇ। ਇੱਕ ਪੱਖ ਇਹ ਹੈ ਵੀ ਹਿਰਦਾ ਸਾਡਾ ਥੇ ਹੋਇਆ ਪਿਆ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਮਹਾਰਾਜ ਨੇ ਸਤ ਸੰਤੋਖ ਦਇਆ ਧਰਮ ਚੰਗੇ ਗੁਣ ਬਖਸ਼ੇ ਤੇ ਹਿਰਦਾ ਵਸ ਗਿਆ, ਹਰਿਆ ਭਰਿਆ ਹੋ ਗਿਆ, ਚੰਗੇ ਗੁਣਾਂ ਦੇ ਸਹਿਤ ਹੋ ਗਿਆ ਤੇ ਰੱਖਿਆ ਕਰਨ ਦੇ ਲਈ ਚੌਗਿਰਦ ਹਮਾਰਾ ਰਾਮ ਕਰ ਦੁੱਖ ਲੱਗੇ ਨਾ, ਭਾਈ ਆਪਣਾ ਨਾਮ ਬਖਸ਼ਿਆ, ਆਪਣਾ ਸਿਮਰਨ ਬਖਸ਼ਿਆ, ਕੀਰਤੀ ਬਖਸ਼ੀ, ਕਿਉਂਕਿ ਜਿਹਦੇ ਕੋਲ ਨਾਮ ਕਰ ਹੈ, ਨਾਮ ਦੀ ਲਕੀਰ ਹੈ, ਉੱਥੇ ਵਿਕਾਰ ਨਹੀਂ ਅੰਦਰ ਆ ਸਕਦੇ। ਜਿਹਦੇ ਕੋਲ ਗਿਆਨ ਦੀ ਖੜਗ ਹੈ ਉੱਥੇ ਵਿਕਾਰ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ। ਸੋ ਇਹ ਅਰਥ ਬੇਅੰਤ ਬਾਣੀ ਤੇ ਢੁਕਦੇ ਹਨ,
ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ।
ਔਰ ਜਿਨ੍ਹਾਂ ਦਾ ਹਿਰਦੇ ਰੂਪੀ ਨਗਰ ਵਸ ਗਿਆ ਹੋਵੇ ਨਾ, ਚੰਗੇ ਗੁਣ ਜਿਨ੍ਹਾਂ ਨੂੰ ਸੰਤੋਖ ਆਦਕ ਮਿਲ ਗਏ ਹੋਣ, ਜਿਨ੍ਹਾਂ ਅੰਦਰੋਂ ਚਿੰਤਾ ਮਿਟ ਗਈ ਹੋਵੇ, ਮਹਾਰਾਜ ਪਾਤਸ਼ਾਹ ਕੀ ਕਹਿੰਦੇ ਨੇ? ਕਹਿੰਦੇ ਐਸੇ ਜਿਹੜੇ ਗੁਰਮੁਖ ਪਿਆਰੇ ਸਿੱਖ ਨੇ ਉਹ ਕਹਿੰਦੇ ਨੇ ਪੂਰਨ ਹੋਈ ਆਸ, ਸਾਡੀ ਆਸਾ ਪੂਰੀ ਹੋ ਗਈ, ਸਾਡਾ ਮੰਗਣਾ ਮੁੱਕ ਗਿਆ, ਅਸੀਂ ਰੋਗ ਸੋਗ ਤੋਂ ਨਿਜ਼ਾਤ ਹਾਸਲ ਕਰ ਲਈ, ਗੁਰ ਚਰਣੀ ਮਨ ਰਤੇ। ਔਰ ਇਹ ਨਗਰ ਹਿਰਦੇ ਰੂਪੀ ਵਸਿਆ ਕਿਵੇਂ ਹੈ? ਜਿਨ੍ਹਾਂ ਦਾ ਮਨ ਗੁਰੂ ਨਾਨਕ ਦੇ ਚਰਨਾਂ ਵਿੱਚ ਰਚ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਨਾਨਕ ਦੇ ਚਰਨ ਟਿਕ ਗਏ, ਉੱਥੋਂ ਵਿਕਾਰ ਦੌੜ ਗਏ, ਸ਼ੁਭ ਗੁਣ ਉੱਥੇ ਵਸੇ ਹਨ।
ਗੁਰ ਕਿਰਪਾਲ ਬੇਅੰਤ ਪਵ ਗੁਣ ਸਭ ਹਤੇ।
ਗੁਰੂ ਬੇਅੰਤ ਹੈ, ਇਹ ਹਿਰਦੇ ਰੂਪੀ ਥੇ ਉਸਨੇ ਅਵਗਣਾਂ ਦੀ ਹੱਤਿਆ ਕਰਕੇ ਵਸਾਇਆ, ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਖਾਤਮਾ ਕਰਕੇ ਸਾਡੇ ਹਿਰਦੇ ਨੂੰ ਹਰਿਆ ਭਰਿਆ ਪਾਤਸ਼ਾਹ ਨੇ ਕੀਤਾ ਏ, ਸਾਡੇ ਸਾਰੇ ਅਵਗਣਾਂ ਦਾ ਖਾਤਮਾ ਉਸਨੇ ਕੀਤਾ ਹੈ। ਗੁਰੂ ਪਾਤਸ਼ਾਹ ਦੀ ਐਸੀ ਪਹੁੰਚ ਹੈ, ਐਸੀ ਪਹੁੰਚ ਦੇ ਉਹ ਮਾਲਕ ਨੇ। ਹੀ ਹੈਜ਼ ਇਰੇਸਡ ਆਲ ਮਾਈ ਸਿੰਸ, ਮੇਰੇ ਸਾਰੇ ਪਾਪ ਉਸਨੇ ਮਿਟਾ ਦਿੱਤੇ ਹਨ।
ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ।
ਔਗਣ ਹਾਰੇ ਨੂੰ ਉਹ ਆਪਣਾ ਨਹੀਂ ਕਰਦਾ ਜਿੰਨਾ ਚਿਰ ਉਹਦੇ ਔਗਣ ਮਿਟ ਨਹੀਂ ਜਾਂਦੇ। ਦੇਖੋ, ਪਾਣੀ ਵਿੱਚ ਤੇਲ ਨਹੀਂ ਮਿਲ ਸਕਦਾ, ਪਾਣੀ ਬੜਾ ਨਿਰਮਲ ਹੈ, ਉਹਦੇ 'ਚ ਪਾਣੀ ਮਿਲ ਸਕਦਾ ਹੈ, ਜਲ ਦੇ ਵਿੱਚ ਜਲ ਹੀ ਭੇਦ ਹੋ ਸਕਦਾ ਹੈ, ਉਹ ਨਿਰਮਲ ਹੈ, ਅਸੀਂ ਮੈਲੇ ਹਾਂ, ਕਿੱਦਾਂ ਮਿਲਾਂਗੇ? ਜਿੰਨਾ ਚਿਰ ਨਾਮ ਦੇ ਅਭਿਆਸ ਨਾਲ ਵਿਕਾਰਾਂ ਨੂੰ ਸਾੜ ਕੇ ਤੂੰ ਨਿਰਮਲ ਨਹੀਂ ਨਾ ਹੋ ਜਾਂਦਾ, ਜਿੰਨਾ ਚਿਰ ਸੋਨੇ ਦੀ ਖੋਟ ਮਿਟ ਨਹੀਂ ਜਾਂਦੀ, 24 ਕੈਰਟ ਦਾ ਨਹੀਂ ਹੋ ਜਾਂਦਾ, ਉਹ ਪਿਓਰ ਨਹੀਂ ਹੈ। ਯਾਦ ਰੱਖਿਓ, ਮਹਾਰਾਜ ਕਹਿੰਦੇ ਨੇ ਕਿਰਪਾ ਕਰਕੇ ਵਿਕਾਰਾਂ ਦਾ ਖਾਤਮਾ ਨਾਨਕ ਨਿਰੰਕਾਰੀ ਨੇ ਸਾਡੇ ਅੰਦਰੋਂ ਕਰ ਦਿੱਤਾ, ਤੇ ਜਿਹੜੇ ਵਿਕਾਰਾਂ ਤੋਂ ਰਹਿਤ ਨਿਰਮਲ ਹੋ ਗਏ ਉਹਨਾਂ ਨੂੰ ਆਪਣੇ ਵਿੱਚ ਅਭੇਦ ਕਰ ਲਿਆ। ਹਰ ਹਰ ਜਨ ਦੀ ਇੱਕ ਹੈ ਬਿਬ ਵਿਚਾਰ ਕਛ ਨਾਹੇ, ਜਲ ਤੇ ਉਬਜ ਤਰੰਗ ਨਿਓ ਜਲ ਹੀ ਵਿਖੈ। ਸਵਾਹੇ ਜਿਹੜੇ ਆਪਣੇ ਵਾਂਗੂ ਨਿਰਮਲ ਜਾਪੇ ਉਸ ਨੂੰ ਨਾ, ਉਹਨਾਂ ਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ।
ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ।
ਕਹਿੰਦੇ ਬਲਿਹਾਰੇ ਜਾਈਏ ਐਸੇ ਗੁਰੂ ਪਾਤਸ਼ਾਹ ਤੋਂ ਜਿਨ੍ਹਾਂ ਦੀ ਐਸੀ ਅਗੰਮੀ ਅਜ਼ਮਤ ਹੈ, ਬੇਅੰਤ ਤਾਕਤਾਂ ਨੇ ਜਿਨ੍ਹਾਂ ਦੇ ਪਾਸ ਮਨ ਨੂੰ ਵਿਕਾਰਾਂ ਨੂੰ ਜਿੱਤਣ ਦੀ ਤਾਕਤ ਸਾਨੂੰ ਜਿਸ ਗੁਰੂ ਨੇ ਦਿੱਤੀ ਹੋਈ ਹੈ। ਦੇਖੋ, ਗੁਰੂ ਪਾਤਸ਼ਾਹ ਦੀ ਪਹੁੰਚ, ਗੁਰੂ ਪਾਤਸ਼ਾਹ ਦੀ ਅਜ਼ਮਤ ਐਸੀ ਹੈ ਗੁਰੂ ਤੋਂ ਬਿਨਾਂ ਵਿਕਾਰਾਂ ਦਾ ਨਾਸ਼ਕ ਕੋਈ ਨਹੀਂ ਹੈ। ਮਹਾਰਾਜ ਗੁਰੂ ਰਾਮਦਾਸ ਕਹਿੰਦੇ ਨੇ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਨਾਨਕ ਤੋਂ ਬਲਹਾਰੇ ਜਾਵਾਂ ਮੈਂ, ਜਿਨ੍ਹਾਂ ਨੇ ਮੈਨੂੰ ਇੰਨੀਆਂ ਚੰਗਿਆਈਆਂ ਚੰਗੇ ਗੁਣ ਬਖਸ਼ੇ ਨੇ, ਮੇਰੇ ਅਵਗਣ ਮਿਟਾ ਦਿੱਤੇ ਨੇ। ਐਸੇ ਗੁਰੂ ਤੋਂ ਕਹਿੰਦੇ ਸਦੀ ਵੀ ਅਸੀਂ ਬਲਹਾਰੇ ਜਾਈਏ, ਜਿਹਦੇ ਚ ਇੰਨੀ ਕਸਮਤ ਹੈ, ਜਿਹਦੇ ਨਾਮ ਦੇ ਲਿਆ ਹੀ ਵਿਕਾਰਾਂ ਦਾ ਖਾਤਮਾ ਹੋ ਜਾਂਦਾ ਹੈ। ਐਸੇ ਮੇਰੇ ਗੁਰੂ ਪਾਤਸ਼ਾਹ ਦੀ ਇਹ ਮਹਾਨ ਵਿਚਾਰ ਹੈ। ਔਰ ਦਾਸ ਇਹ ਸੰਗਤ ਨੂੰ ਬੇਨਤੀ ਕਰਨੀ ਚਾਹੇਗਾ, ਸ੍ਰੀ ਫਤਿਹਗੜ੍ਹ ਸਾਹਿਬ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਅਤੇ ਗੁਰੂ ਪਾਤਸ਼ਾਹ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਉਸ ਇਲਾਕੇ ਦੇ ਵਿੱਚ ਸ਼ਹਾਦਤ ਦੀ ਅਵਧੀ ਜਿੰਨਾ ਮਾਰੀ, ਚਾਹੇ ਉਹ ਚਮਕੌਰ ਦੀ ਗੜੀ ਹੈ, ਚਾਹੇ ਉਹ ਸਰਹੰਦ ਦੀਆਂ ਨੀਹਾਂ ਨੇ, ਇਹ ਐਸੇ ਸੂਰਬੀਰ ਹੋਏ ਜਿਹੜੇ ਮਕਤਲ ਵਿੱਚ ਆਪ ਚੱਲ ਕੇ ਗਏ ਔਰ ਆਪਣੇ ਵੱਡਿਆਂ ਦੇ ਇਹ ਬਚਨ ਪ੍ਰੈਕਟੀਕਲੀ ਸਾਬਤ ਕਰਕੇ ਵਿਖਾ ਦਿੱਤੇ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ, ਗਲੀ ਮਰੀ ਆਓ ਤਮਾਰਗ ਪੈਰ ਧਰੀ, ਜੈ ਸਿਰ ਦੀਜੈ ਕਾਣ ਨਾ ਕੀਜੈ ਭਾਵ, ਸਿੱਖ ਜਗਤ ਦੇ ਅੰਦਰ ਸਿਰ ਤਲੀ ਤੇ ਟਿਕਾਉਣ ਵਾਲੇ ਨੂੰ ਗੁਰੂ ਦੀ ਗਲੀ ਮਿਲਦੀ ਹੈ। ਔਰ ਇਨ੍ਹਾਂ ਮਹਾਂਪੁਰਸ਼ਾਂ ਨੇ ਸ਼ਹਾਦਤਾਂ ਦਿੱਤੀਆਂ, ਕਿਉਂ ਦਿੱਤੀਆਂ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਬੜਾ ਸੁੰਦਰ ਬਚਨ ਕਿਹਾ ਹੈ, ਕਹਿੰਦੇ ਪਹਿਲੇ ਪਿਤਾ ਕਟਾਇਆ, ਅੱਲਾ ਯਾਰ ਖਾਂ ਲਿਖਦੇ ਨੇ, ਬਾਪੂ ਕਹਿੰਦਾ ਸੀ ਪਹਿਲੇ ਪਿਤਾ ਕਟਾਇਆ, ਅਬ ਬੇਟੇ ਕਟਵਾਊਂਗਾ, ਨਾਨਕ ਕਾ ਬਾਗ ਖੂਨੀ ਜ਼ਿਗਰ ਸੇ ਨਹਿਲਾਊਂਗਾ। ਇੱਕ ਮਾਲੀ ਰੁੱਖ ਨੂੰ ਸਿੰਚਦਾ ਹੈ, ਪਾਣੀ ਦਿੰਦਾ ਹੈ ਵੀ ਰੁੱਖ ਸੁੱਕ ਨਾ ਜਾਵੇ, ਬਗੀਚਾ ਸੁੱਕ ਨਾ ਜਾਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੇਖ, ਇੱਥੇ ਮਾਲੀ ਬਗੀਚੇ ਨੂੰ ਹਰਿਆ ਭਰਿਆ ਰੱਖਣ ਲਈ ਪਾਣੀ ਦਿੰਦੇ ਨੇ, ਟਹਿਕਦਾ ਮਹਿਕਦਾ ਰਵੇ। ਮੈਂ ਸਿੱਖ ਜਗਤ ਖਾਲਸਾ ਪੰਥ ਰੂਪੀ ਫੁਲਵਾੜੀ ਨੂੰ ਪ੍ਰਫੁੱਲਤ ਰੱਖਣ ਲਈ ਪਹਿਲਾਂ ਪਿਤਾ ਦਾ ਲਹੂ ਵਹਾਇਆ ਹੈ, ਹੁਣ ਬੇਟਿਆਂ ਦਾ ਲਹੂ ਵਹਾਵਾਂਗਾ। ਮੈਂ ਸਰਬੰਸ ਵਾਰਾਂਗਾ, ਸਰਬੰਸ ਦਾ ਸਮੁੱਚੇ ਪਰਿਵਾਰ ਦਾ ਲਹੂ ਸਿੱਖ ਜਗਤ ਦੀਆਂ ਜੜ੍ਹਾਂ ਵਿੱਚ ਪਾ ਦਿੱਤਾ ਏ, ਰਹਿੰਦੀ ਦੁਨੀਆਂ ਤੱਕ ਇਹ ਖਾਲਸਾ ਪੰਥ ਰੂਪੀ ਰੁੱਖ ਹਰਿਆ ਭਰਿਆ ਰਹੇਗਾ, ਕਦੇ ਸੁੱਕ ਨਹੀਂ ਸਕਦਾ, ਮੁੱਕ ਨਹੀਂ ਸਕਦਾ, ਖਾਲਸਾ ਖਾਲਸ ਦੁਨੀਆਂ ਦੇ ਉੱਤੇ ਸਦੀਵੀ ਰਹਿਣ ਵਾਲਾ ਹੈ। ਐਸੀ ਮਹਾਨ ਸ਼ਹੀਦੀ ਉਹਨਾਂ ਲਾਲਾਂ ਨੇ ਕੀਤੀ, ਆਪਣੇ ਲਹੂ ਨਾਲ ਸਿੱਖ ਜਗਤ ਦੀ ਫੁਲਵਾੜੀ ਨੂੰ ਸਿੰਚ ਕੇ ਸਦਾ ਦੇ ਲਈ ਉਹ ਹਰਿਆ ਭਰਿਆ ਕਰ ਗਏ। ਤਾਂ ਹੀ ਤੇ ਕਿਹਾ ਗਿਆ ਹੈ ਵਿਦਵਾਨਾਂ ਵੱਲੋਂ, ਹਿੰਦ ਮੇ ਏਕ ਹੀ ਤੀਰਥ ਹੈ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਏ। ਆਪ ਸਰਬੱਤ ਸੰਗਤਾਂ ਉੱਥੇ ਵੀ ਹਾਜ਼ਰੀਨ ਹੋਣਾ, ਸ੍ਰੀ ਫਤਿਹਗੜ੍ਹ ਸਾਹਿਬ ਮਹਾਨ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ, ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ, ਸੰਗਤਾਂ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੁਣਾਂ ਦਾ ਧੰਨਵਾਦ, ਔਰ ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਗੁਰਮੁਖ ਪਿਆਰੇ ਗੁਰੂ ਕੇ ਜਿਤਨੇ ਵੀ ਵਜ਼ੀਰ ਇੱਥੇ ਸੇਵਾ ਨਿਭਾਉਂਦੇ ਨੇ, ਸੇਵਾਦਾਰ ਨੇ, ਸਭਨਾਂ ਦਾ ਧੰਨਵਾਦ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਦਾ ਵੀ ਧੰਨਵਾਦ ਹੈ ਜੀ। ਸਮੂਹ ਸਿੱਖ ਜਗਤ ਦੇ ਸ਼ਹੀਦਾਂ ਨੂੰ, ਚਮਕੌਰ ਗੜੀ ਦੇ ਸ਼ਹੀਦਾਂ ਨੂੰ, ਸਰਹੰਦ ਦੇ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ। ਦੋ ਪੰਕਤੀਆਂ ਫੜ ਕੇ ਫਤਿਹ ਗਜਾਈਏ ਜੀ।
ਗੁਰੇ ਆਪਣੀ ਕਿਰਪਾ ਧਾਰ, ਆਪਣੇ ਕਰ ਲਿੱਤੇ ਨਾਨਕ ਸਾਡੇ ਬਲਿਹਾਰ।